doerá. बसेन सा कैरे बो खान पान ने कीन पई प्रात बैसे सुथल द्वार अगारे तीन।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जिरे वड्या भागा वाले हो पतत पावन भगत वत्सल कृपा निधान अनाथ नाथ जगत गुरु श्री गुरु ग्रंथ साहिब सच्चे पातशाह जी महाराज जी दे पावन पवित्र चरणा कमला च संध्या समय दे सजे हुए दीवाना च हाजरियां भर के एकत्र होके नौवे पातशाह गरीब नवाज पातशाह दा पावन इतिहास और बाला प्रीतम चौजी प्रीतम श्री गुरु गोबिंद सिंह साहिब जी महाराज जी दे पावन प्रकाश पुरब की कथा बहुत ही अदब सत्कार श्रद्धा ते भावना नाल सरवण कर रहे। कलगीधर जी दे अवतार समय जिथे श्री पटना साहब दी धरती ते बड़े भारी उत्सव मनाए गए उथे विश्व भर दे विच जिथे जिथे भी कोई अनुभवी महापुरख बैठे सन उन्हां अनुभवी महापुरखां नूं अनुभव होया कि इस मात लोक दी धरती ते अकाल पुरख दी जोत आ गई। अकाल पुरख वाहिगुरु परमेश्वर दा अवतार हो चुका है। उन्हां महापुरखां चों कड़ाम दे रहण वाले सैयद भीखण शाह जी भी हन। जिस दिन सतगुरां दा अवतार होया उस दिन सैयद भीखण शाह जी ठसके पिंड दे विच सन ते ठसके ग्राम दे विच बैठे सन अपने मुर्शद दे चरणां च। उत्थे बैठियां बैठियां पूर्व दिशा वाले पासे जिधर चढ़दा है चढ़दे वाले पासे नमस्कार करन लग पए बंदगी करन लग पए। मुरीदा ने संसा कीता पीर जी की कर रहे हो इस पासे तक जड़े काफर लोक हन वो मत्था टेक दे ने आपा ता हुण तक तुसी भी नमाज पढ़दे हो ता पच्छम दिशा वल मुख करके पढ़दे रहे हो अज तुसी अचन चेत अचानक ऐसा की वेख्या के पूर्व दिशा वल मत्था टेक रहे हो। सैयद भीखण शाह ने दसिया कि दो जहाना दा खावन अकाल पुरख पूर्व दिशा विच श्री पटना साहब की धरती ते अवतार धारण करके आया है। मैं उस खुदा दे नूर नू खुदा दे स्वरूप नू नमस्कार कर रहा। कहिंदे जी मैं तां हुण उन्हां दे दर्शन करन भी जावांगा। भीखण शाह जी ने यह कह के तैयारी कर ली इन्हां दे दो मरीद इन्हां दे नाल चल पे। अपने दो मरीदां नूं नाल लैके किड्डा लम्मा पेंडा श्री पटना साहब तक जाण दा वो सारा पेंडा पैदल तय कीता। दिन समय चलदे सन रात पैंदी ते रुक जांदे सन। इस तरह मजल दर मजल करदियां पटना साहब पहुंचे ने। पटना साहब दी आभा निहार के सोभा वेख के भीखण शाह जी दे मन दे विच बड़ी विस्माद दी अवस्था भी बन रही है। चल के कलगीधर जी दे प्रकाश स्थान ते पहुंचे ने। बार दरवाजे तो नमस्कार कीती है। मामा किरपाल चंद जी गुरु घर दे कार मुख्तियार सन। ਉਹਨਾਂ ਨੂੰ ਬੇਨਤੀ ਕੀਤੀ, ਮੈਂ ਸਾਹਿਬਜ਼ਾਦੇ ਦੇ ਦਰਸ਼ਨ ਕਰਨ ਵਾਸਤੇ ਪੰਜਾਬ ਤੋਂ ਆਇਆ ਹਾਂ। ਜਦੋਂ ਮਾਮਾ ਕਿਰਪਾਲ ਚੰਦ ਜੀ ਨੇ ਅੰਦਰ ਮਹਿਲਾਂ ਚ ਜਾ ਕੇ ਮਾਤਾ ਗੁਜਰੀ ਜੀ ਦੇ ਨਾਲ ਸਲਾਹ ਕੀਤੀ, ਮਾਤਾ ਜੀ ਨੇ ਇਨਕਾਰ ਕਰ ਦਿੱਤਾ, ਖਬਰੇ ਕੌਣ ਹੈ, ਔਰੰਗਜ਼ੇਬ ਪਹਿਲਾਂ ਹੀ ਗੁਰੂ ਘਰ ਨਾਲ ਦਰੋਹ ਕਮਾਉਂਦਾ ਹੈ। ਇਨ੍ਹਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵੀ ਬਾਲ ਰੂਪ ਚ ਆਪਣੇ ਕੋਲ ਬੁਲਾ ਲਿਆ ਸੀ, ਸ਼ਾਇਦ ਕਿਤੇ ਹੁਣ ਮੇਰੇ ਸਾਹਿਬਜ਼ਾਦੇ ਨੂੰ ਵੀ ਆਪਣੇ ਕੋਲ ਨਾ ਬੁਲਾਉਣਾ ਚਾਹੁੰਦਾ ਹੋਵੇ। ਮਾਤਾ ਜੀ ਨੇ ਇਨਕਾਰ ਕਰ ਦਿੱਤਾ ਵੀ ਮੈਂ ਸਾਹਿਬਜ਼ਾਦੇ ਨੂੰ ਬਾਹਰ ਨਹੀਂ ਭੇਜਣਾ। ਮਾਮਾ ਕਿਰਪਾਲ ਚੰਦ ਜੀ ਨੇ ਆ ਕੇ ਸੈਯਦ ਭੀਖਣ ਸ਼ਾਹ ਜੀ ਨੂੰ ਦੱਸਿਆ, ਪੀਰ ਜੀ ਹਾਲੇ ਬਾਲਕ ਛੋਟਾ ਹੈ, ਹਾਲੇ 3 ਮਹੀਨਿਆਂ ਦੀ ਵੀ ਉਹਦੀ ਉਮਰ ਨਹੀਂ ਹੋਈ, ਤੇ ਸਰਦ ਹਵਾਵਾਂ ਚੱਲਦੀਆਂ ਨੇ, ਠੰਡੀਆਂ ਸੀਤ ਲਹਿਰਾਂ ਚੱਲਦੀਆਂ ਨੇ, ਉਹਨਾਂ ਨੂੰ ਹਾਲੇ ਤੱਕ ਅਸੀਂ ਮੰਦਰਾਂ ਚੋਂ ਬਾਹਰ ਨਹੀਂ ਕੱਢਿਆ ਤੇ ਹੁਣ ਵੀ ਉਹਨਾਂ ਨੂੰ ਬਾਹਰ ਨਹੀਂ ਲਿਆ ਸਕਦੇ, ਤੇ ਤੁਹਾਨੂੰ ਹੁਣ ਦਰਸ਼ਨ ਨਹੀਂ ਹੋਣਗੇ, ਤੁਸੀਂ ਦੁਬਾਰਾ ਆਉਣਾ, ਨਾਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਇਤਨੇ ਨੂੰ ਆ ਜਾਣਗੇ, ਉਹਨਾਂ ਦੇ ਵੀ ਦਰਸ਼ਨ ਕਰ ਲੈਣਾ ਤੇ ਸਾਹਿਬਜ਼ਾਦੇ ਦੇ ਦਰਸ਼ਨ ਵੀ ਕਰ ਲੈਣਾ। ਪਰ ਪੀਰ ਭੀਖਣ ਸ਼ਾਹ ਉਹ ਤਾਂ ਸਤਿਗੁਰਾਂ ਦੇ ਦੀਦਾਰ ਦੇ ਰੰਗ ਦੇ ਵਿਚ ਰੰਗਿਆ ਹੋਇਆ ਸੀ, ਦੀਦ ਨੇ ਦੀਦਾਰ ਸਾਹਿਬ, ਇਹੋ ਜਿਹੀ ਅਵਸਥਾ ਦਾ ਧਾਰਨੀ ਬਣਿਆ ਹੋਇਆ ਸੀ। ਉਹਨੇ ਆਖਿਆ ਮੈਂ ਤਾਂ ਇੰਨੀ ਦੂਰੋਂ ਆਇਆ ਹੀ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਹਾਂ। ਕਿਰਪਾਲ ਚੰਦ ਜੀ ਤੁਸੀਂ ਆਪਣੇ ਮਨ ਚ ਕੋਈ ਸੰਦੇਹ ਜਾਂ ਸੰਸਾ ਨਾ ਕਰੋ, ਮੈਨੂੰ ਉਹਨਾਂ ਦੇ ਦਰਸ਼ਨ ਕਰਾਓ। ਤੋ ਸੈਯਦ ਭੀਖਣ ਸ਼ਾਹ ਜੀ ਹੱਥ ਧਾਰ ਕੇ ਬੈਠੇ ਨੇ, ਇਸ ਤਰ੍ਹਾਂ ਕਹਿ ਲਈਏ ਵੀ ਇਹ ਵੀ ਇੱਕ ਪਰਖ ਹੋ ਰਹੀ ਹੈ ਸੈਯਦ ਭੀਖਣ ਸ਼ਾਹ ਦੇ ਪ੍ਰੇਮ ਦੀ। ਕਲਗੀਧਰ ਜੀ ਆਪ ਪਰਖ ਰਹੇ ਨੇ ਇਹਨਾਂ ਅੰਦਰ ਸਾਡੇ ਦਰਸ਼ਨਾਂ ਦੀ ਕਿੰਨੀ ਕੁ ਸਿੱਖ ਹੈ, ਕਿੰਨਾ ਕਿੰਨਾ ਅੰਦਰ ਸਾਡੇ ਦਰਸ਼ਨਾਂ ਦਾ ਪਿਆਰ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਬਾਲਾ ਪ੍ਰੀਤਮ ਸਤਿਗੁਰੂ, ਗੁਰੂ ਕਲਗੀਧਰ, ਕਿਉਂਕਿ ਪਟਨਾ ਸਾਹਿਬ ਦੀ ਧਰਤੀ ਤੇ ਮੇਰੇ ਸਾਹਿਬ ਦਸਮੇਸ਼ ਪਾਤਸ਼ਾਹ ਨੂੰ ਬਾਲਾ ਪ੍ਰੀਤਮ ਦੇ ਨਾਂ ਨਾਲ ਸਾਰੇ ਸੰਬੋਧਨ ਕਰਦੇ ਸਨ, ਕਿਉਂਕਿ ਉੱਥੇ ਕਲਗੀਧਰ ਨੇ ਬਾਲ ਰੂਪ ਦੇ ਵਿਚ ਲੀਲਾ ਕੀਤੀ। ਤੋ ਆਓ ਕਲਗੀਧਰ ਜੀ ਦੇ ਸਰੂਪ ਨੂੰ ਹਿਰਦੇ ਚ ਵਸਾਈਏ, ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਆਖਣਾ ਕਰੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਬਸੇ ਨਿਸਾ ਕਹਿ ਰਹੇ ਬੋ ਖਾਨ ਪਾਨ ਨੈ ਕੀਨ।
ਰਾਤ ਇਨ੍ਹਾਂ ਨੇ ਬਤੀਤ ਕਰ ਲਈ ਸੈਯਦ ਭੀਖਣ ਸ਼ਾਹ ਜੀ ਤੇ ਇਨ੍ਹਾਂ ਦੇ ਨਾਲ ਜਿਹੜੇ ਇਨ੍ਹਾਂ ਦੇ ਦੋ ਮਰੀਦ ਆਏ ਸਨ ਉਨ੍ਹਾਂ ਨੇ ਵੀ ਰਾਤ ਇਨ੍ਹਾਂ ਨੇ ਬਤੀਤ ਕੀਤੀ, ਪਰ ਕੁਝ ਖਾਨ ਪਾਨ ਨਹੀਂ ਕੀਤਾ, ਨਾ ਲੰਗਰ ਛਕਿਆ ਨਾ ਜਲ ਛਕਿਆ। ਇਨ੍ਹਾਂ ਨੇ ਪ੍ਰਣ ਕੀਤਾ ਸੀ, ਭੀਖਣ ਸ਼ਾਹ ਨੇ ਕਹਿ ਦਿੱਤਾ ਸੀ ਮਾਮਾ ਕਿਰਪਾਲ ਚੰਦ ਜੀ ਨੂੰ ਕਿ ਜਦੋਂ ਤੱਕ ਮੈਂ ਸਾਹਿਬਜ਼ਾਦੇ ਦੇ ਦਰਸ਼ਨ ਨਹੀਂ ਕਰਦਾ ਉਦੋਂ ਤੱਕ ਕੁਝ ਖਾਵਾਂ ਪੀਵਾਂਗਾ ਨਹੀਂ। ਇੱਕ ਤਾਂ ਭੀਖਣ ਸ਼ਾਹ ਜੀ, ਦੂਜੇ ਦੋ ਇਨ੍ਹਾਂ ਦੇ ਦੋ ਮਰੀਦ ਸਨ ਨਾਲ, ਇਨ੍ਹਾਂ ਨੇ ਕੋਈ ਜਲ ਪਾਣੀ ਨਹੀਂ ਛਕਿਆ, ਨਾ ਕੋਈ ਲੰਗਰ ਪ੍ਰਸ਼ਾਦਾ ਛਕਿਆ, ਤੇ ਰਾਤ ਇਨ੍ਹਾਂ ਨੇ ਇੱਥੇ ਹੀ ਸ੍ਰੀ ਪਟਨਾ ਸਾਹਿਬ ਮਹਾਰਾਜ ਜੀ ਦੇ ਮਹਿਲਾਂ ਦੇ ਮੂਹਰੇ ਹੀ ਬਤੀਤ ਕੀਤੀ ਹੈ।
ਭਈ ਪ੍ਰਾਤ ਮੈਸੇ ਸੁਸਲ ਦੁਆਰ ਅਗਾਰੇ ਤੀਨ।
ਰਾਤ ਨੂੰ ਤਾਂ ਇਨ੍ਹਾਂ ਨੇ ਆਰਾਮ ਕਰ ਲਿਆ, ਪਰ ਜਦੋਂ ਅਗਲਾ ਦਿਨ ਚੜਿਆ, ਸੂਰਜ ਉਦੇ ਹੋਇਆ, ਇਹ ਤਿੰਨੇ ਜਣੇ ਆ ਕੇ ਫਿਰ ਸਤਿਗੁਰਾਂ ਦੇ ਦੁਆਰ ਤੇ ਬੈਠ ਗਏ, ਜਿੱਥੇ ਕਲਗੀਧਰ ਦਾ ਅਵਤਾਰ ਹੈ, ਅੰਦਰ ਮਹਾਰਾਜ ਜੀ ਦਾ ਸਰੂਪ ਹੈ, ਬਾਹਰੇ ਦਰਵਾਜੇ ਦੇ ਉੱਤੇ ਤਿੰਨੇ ਜਣੇ ਆਣ ਕੇ ਬੈਠ ਗਏ ਨੇ। ਇੱਕ ਸੈਯਦ ਭੀਖਣ ਸ਼ਾਹ ਹੈ, ਦੋ ਇਨ੍ਹਾਂ ਦੇ ਮੁਰੀਦ ਨੇ, ਤਿੰਨੇ ਸਤਿਗੁਰਾਂ ਦੇ ਦੁਆਰ ਤੇ ਆ ਕੇ ਬੈਠੇ ਹਨ।
ਨਾਮ ਗੁਰ ਕੇਰੇ ਦਿਓ ਦਰਸ ਪੂਰਨ ਪ੍ਰਭ ਮੇਰੇ।
ਦਰਵਾਜੇ ਤੇ ਬਹਿ ਕੇ ਸਤਿਗੁਰਾਂ ਦਾ ਸਿਮਰਨ ਕਰਨ ਲੱਗੇ, ਮਹਾਰਾਜ ਜੀ ਨੂੰ ਸਿਮਰ ਰਹੇ ਨੇ, ਜਾਂ ਇਸ ਤਰ੍ਹਾਂ ਕਹਿ ਲਈਏ ਇਨ੍ਹਾਂ ਦੇ ਅੰਦਰ ਦੀ ਅਵਸਥਾ ਉਹ ਕਬੀਰ ਜੀ ਦੇ ਪਾਵਨ ਸ਼ਬਦ ਅਨੁਸਾਰ ਬਣੀ ਹੋਈ ਹੈ। ਦਰਮਨ ਦੇ ਠੰਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ। ਉਹ ਅਵਸਥਾ ਆਪਣੇ ਹਿਰਦੇ ਚ ਧਾਰਨ ਕਰਕੇ ਮਨ ਵਿਚ ਇਹੋ ਜੇ ਭਾਵ ਬਣਾ ਕੇ ਸੈਯਦ ਭੀਖਣ ਸ਼ਾਹ ਜੀ ਤੇ ਇਨ੍ਹਾਂ ਦੇ ਨਾਲ ਦੋ ਮਰੀਦ ਤੇ ਦਰਵਾਜੇ ਤੇ ਬੈਠੇ ਮਹਾਰਾਜ ਜੀ ਦੇ ਦਰਸ਼ਨਾਂ ਦੀ ਆਸਾ ਰੱਖ ਕੇ ਬੈਠੇ ਹਨ।
ਦਿਓ ਦਰਸ ਪੂਰਨ ਪ੍ਰਭ ਮੇਰੇ,
ਸਤਿਗੁਰਾਂ ਦਾ ਸਿਮਰਨ ਕਰ ਰਹੇ ਨੇ ਬੈਠੇ ਦਰਵਾਜੇ ਤੇ, ਸਤਿਗੁਰਾਂ ਨੂੰ ਯਾਦ ਕਰ ਰਹੇ ਨੇ ਤੇ ਬੇਨਤੀ ਕਰ ਰਹੇ ਨੇ, ਹੇ ਸੱਚੇ ਸਾਹਿਬ ਜੀ ਕਿਰਪਾ ਕਰਕੇ ਮੈਨੂੰ ਦਰਸ਼ਨ ਦਿਓ। ਸੈਯਦ ਭੀਖਣ ਸ਼ਾਹ ਜੀ ਦਰਵਾਜੇ ਤੇ ਬੈਠੇ ਨੇ ਬਾਹਰ ਸਤਿਗੁਰਾਂ ਦੇ ਮਹਿਲਾਂ ਦੇ ਦਰਵਾਜੇ ਤੇ, ਤੇ ਦਰਵਾਜੇ ਤੇ ਬੈਠਿਆਂ ਬੇਨਤੀ ਕਰ ਰਹੇ ਨੇ, ਮਹਾਰਾਜ ਦੇਹੋ ਦਰਸ਼ ਪੂਰਨ ਪ੍ਰਭ ਮੇਰੇ, ਹੇ ਮੇਰੇ ਪੂਰਨ ਪ੍ਰਭੂ ਜੀ, ਕਲਗੀਧਰ ਜੀ, ਬਾਲਾ ਪ੍ਰੀਤਮ ਜੀ, ਕਿਰਪਾ ਕਰਕੇ ਮੈਨੂੰ ਆਪਣੇ ਪਵਿੱਤਰ ਪਾਵਨ ਦਰਸ਼ਨ ਦਿਓ।
ਦੂਰ ਦੇਸ਼ ਆਗਮਨ ਹਮਾਰਾ,
ਮਹਾਰਾਜ ਮੈਂ ਬੜੀ ਦੂਰੋਂ ਚੱਲ ਕੇ ਆਇਆ, ਤੁਹਾਡੇ ਦਰਸ਼ਨਾਂ ਵਾਸਤੇ ਆਇਆ, ਹੋਰ ਇੱਥੇ ਆਉਣ ਦੀ ਕੋਈ ਕਾਂਖਾ ਨਹੀਂ ਸੀ। ਮੈਂ ਬੜੀ ਦੂਰੋਂ ਚੱਲ ਕੇ ਆਇਆ ਹਾਂ, ਪੰਜਾਬ ਦੇ ਦੇਸ਼ ਤੋਂ ਮਜਲਾ ਮਾਰਦਾ ਹੋਇਆ ਸਿਰਫ ਤਾਂ ਸਿਰਫ ਤੁਹਾਡੇ ਦਰਸ਼ਨਾਂ ਦੀ ਇੱਛਾ ਰੱਖ ਕੇ ਆਇਆ ਹਾਂ।
ਪੂਰੋ ਮਨ ਸੰਕਲਪ ਦਿਦਾਰਾ,
ਹੇ ਮਹਾਰਾਜ ਮੇਰੇ ਮਨ ਦਾ ਸੰਕਲਪ ਪੂਰਾ ਕਰੋ, ਮੈਨੂੰ ਆਪਣੇ ਦੀਦਾਰ ਬਖਸ਼ੋ, ਮਹਾਰਾਜ ਮੈਨੂੰ ਆਪਣੀ ਝਾਕੀ ਬਖਸ਼ੋ, ਕਿਰਪਾ ਕਰਕੇ ਮੈਨੂੰ ਆਪਣੇ ਦੀਦਾਰ ਬਖਸ਼ ਕੇ ਨਿਹਾਲ ਕਰੋ।
ਸਭ ਕੱਢ ਕੇ ਮਾਲਕ ਗੁਰਪੂਰੇ,
ਮਹਾਰਾਜ ਦੁਨੀਆਂ ਦੇ ਜਿਤਨੇ ਘੱਟ ਨੇ ਉਹਨਾਂ ਸਾਰੇ ਘਟਾਂ ਦੇ ਤੁਸੀਂ ਮਾਲਕ ਹੋ, ਸਭ ਘਟਾਂ ਦੀ ਜਾਣਨ ਵਾਲੇ ਹੋ, ਸਭ ਦੇ ਅੰਦਰ ਦੀ ਜਾਣਨ ਵਾਲੇ ਹੋ, ਜਿਸ ਦੇ ਹਿਰਦੇ ਚ ਜੋ ਵਰਤ ਰਿਹਾ ਉਹ ਤੁਸੀਂ ਗਰੀਬਨ ਬਾਜ ਪਾਤਸ਼ਾਹ ਜੀ ਜਾਣਦੇ ਹੋ, ਤੁਸੀਂ ਘੱਟ ਘੱਟ ਦੇ ਮਾਲਕ ਹੋ।
ਪਿਤਾ ਪਿਤਾ ਮੈਂ ਰਣ ਮੈਂ ਸੂਰੇ,
ਤੁਹਾਡੇ ਪਿਤਾ ਤੁਹਾਡੇ ਪਿਤਾਮਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਤੁਹਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਉਹ ਜੰਗ ਦੇ ਮੈਦਾਨ ਦੇ ਬੜੇ ਸੂਰੇ ਹਨ, ਤੁਹਾਡੇ ਪਿਤਾ ਵੀ ਸੂਰਮੇ ਨੇ, ਤੁਹਾਡੇ ਦਾਦਾ ਜੀ ਵੀ ਜੰਗ ਦੇ ਮੈਦਾਨ ਦੇ ਵਿਚ ਰਣ ਦੇ ਬੜੇ ਮਹਾਨ ਸੂਰਮੇ ਹਨ।
ਮਨ ਪ੍ਰੇਰੋਗੇ ਜਬ ਇਨ ਕੇਰੇ, ਬਾਲਕ ਰੂਪ ਲੈ ਤਬ ਹੇਰੇ,
ਜੀ ਹੁਣ ਤੁਸੀਂ ਇਨ੍ਹਾਂ ਦਾ ਮਨ ਪ੍ਰੇਰੋ, ਮਾਮਾ ਕਿਰਪਾਲ ਚੰਦ ਜੀ ਦਾ, ਮਾਤਾ ਗੁਜਰੀ ਜੀ ਦਾ, ਕਿਉਂਕਿ ਪ੍ਰੇਰਕ ਤਾਂ ਤੁਸੀਂ ਹੋ ਨਾ, ਤੁਸੀਂ ਪ੍ਰੇਰਦੇ ਹੋ, ਜਿਵੇਂ ਕਿਸੇ ਨੂੰ ਪ੍ਰੇਰਦੇ ਓਦਾਂ ਉਹਦੇ ਮਨ ਦੀ ਬਿਰਤੀ ਬਣਦੀ ਹੈ, ਓਦਾਂ ਉਹਦੇ ਮਨ ਦੀ ਅਵਸਥਾ ਬਣਦੀ ਹੈ। ਤੇ ਮਹਾਰਾਜ ਹੁਣ ਤੁਸੀਂ ਕਿਰਪਾ ਕਰਕੇ ਪ੍ਰੇਰਨਾ ਕਰੋ, ਤੁਸੀਂ ਪ੍ਰੇਰੋ ਇਨ੍ਹਾਂ ਦੇ ਹਿਰਦਿਆਂ ਨੂੰ ਕਿ ਮੈਨੂੰ ਆਪਣੇ ਬਾਲਕ ਰੂਪ ਦੇ ਦਰਸ਼ਨ ਬਖਸ਼ ਦਿਓ। ਮਹਾਰਾਜ ਮੈਂ ਤੁਹਾਡੇ ਬਾਲ ਸਰੂਪ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ।
ਆਪਣ ਪ੍ਰਿਆ ਪੂਰੋ ਭਾਮਨਾ,
ਮਹਾਰਾਜ ਮੈਂ ਤੁਹਾਡਾ ਪ੍ਰਿਆ ਹਾਂ, ਪਿਆਰਾ ਹਾਂ, ਤੁਹਾਡੇ ਪਿਆਰ ਚ ਭਿੱਜਾ ਹੋਇਆ, ਕਿਰਪਾ ਕਰਕੇ ਮੈਨੂੰ ਆਪਣੇ ਦਰਸ਼ਨ ਦਿਓ। ਮਹਾਰਾਜ ਮੇਰੀ ਭਾਵਨਾ ਆਪ ਦੀ ਕਿਰਪਾ ਕਰਕੇ ਪੂਰਨ ਕਰੋ।
ਪਰਖੋ ਪ੍ਰੇਮ ਪਰਖੋ ਪਰਮ ਸੁਪ੍ਰੇਮ ਪਾਵਨ,
ਮਹਾਰਾਜ ਜੀ ਤੁਸੀਂ ਆਪਣੇ ਸੇਵਕਾਂ ਦੇ ਹਿਰਦੇ ਦਾ ਪ੍ਰੇਮ ਪਰਖਦੇ ਹੋ, ਪ੍ਰੇਮ ਜਿਨ੍ਹਾਂ ਦੇ ਹਿਰਦਿਆਂ ਚ ਪਾਵਨ ਤੇ ਪਵਿੱਤਰ ਪ੍ਰੇਮ ਹੁੰਦਾ ਹੈ, ਉਹਨਾਂ ਨੂੰ ਦਰਸ਼ਨ ਦਿੰਦਿਆਂ ਦੇਰੀ ਨਹੀਂ ਲਾਉਂਦੇ, ਪ੍ਰੇਮ ਪਰਖਦੇ ਹੋ। ਮਹਾਰਾਜ ਮੇਰੇ ਹਿਰਦੇ ਦਾ ਵੀ ਪ੍ਰੇਮ ਵੇਖੋ, ਮੇਰੇ ਹਿਰਦੇ ਦੀ ਵੀ ਪ੍ਰੀਤ ਵੇਖੋ, ਮਹਾਰਾਜ ਪਰਖੋ, ਕਿਰਪਾ ਕਰਕੇ ਮੇਰੇ ਹਿਰਦੇ ਦੀ ਪ੍ਰੇਮ ਤੇ ਭਾਵਨਾ ਨੂੰ ਪਰਖ ਕੇ ਆਪ ਜੀ ਮੈਨੂੰ ਪਾਵਨ ਕਰੋ, ਪਵਿੱਤਰ ਕਰੋ।
ਘੱਟ ਘੱਟ ਕੀ ਤੁਮ ਜਾਣਨ ਹਾਰੇ,
ਮਹਾਰਾਜ ਤੁਸੀਂ ਘੱਟ ਘੱਟ ਦੀ ਜਾਣਨ ਵਾਲੇ ਹੋ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮਹਾਰਾਜ ਸਾਰਿਆਂ ਦੇ ਘਟਾਂ ਦੇ ਅੰਦਰ ਦੀ ਜਾਣਨ ਵਾਲੇ, ਘੱਟ ਘੱਟ ਦੇ ਜਾਣਨ ਹਾਰ ਹੋ ਸਾਹਿਬ ਜੀ ਸਵਾਮੀ ਜੀ।
ਦਰਸ਼ਨ ਦਿਓ ਗਿਆਨ ਮਮ ਪਿਆਰੇ,
ਮੇਰੇ ਪਿਆਰੇ ਸਾਹਿਬ ਜੀ ਕਿਰਪਾ ਕਰਕੇ ਮੈਨੂੰ ਦਰਸ਼ਨ ਦਿਓ। ਭੀਖਣ ਸ਼ਾਹ ਜੀ ਤਰਲੇ ਕਰ ਰਹੇ ਨੇ, ਮਿੰਨਤਾਂ ਕਰ ਰਹੇ ਨੇ, ਜੋਦੜੀਆਂ ਕਰ ਰਹੇ ਨੇ ਆਪਣੇ ਮਾਲਕ ਦੇ ਚਰਣਾਂ ਚ ਅਰਜ਼ੋਈਆਂ, ਮਹਾਰਾਜ ਕਿਰਪਾ ਕਰੋ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਾਤੇ ਹੀ, ਮਹਾਰਾਜ ਰਹਿਮਤ ਕਰੋ, ਕਿਰਪਾ ਕਰਕੇ ਦਇਆ ਕਰਕੇ ਮੈਨੂੰ ਆਪਣੇ ਦਰਸ਼ਨ ਬਖਸ਼ੋ, ਸਿਰਫ ਤੁਹਾਡੇ ਦਰਸ਼ਨਾਂ ਦੀ ਇੱਛਾ, ਮੈਂ ਇੰਨੀ ਦੂਰੋਂ ਚੱਲ ਕੇ ਆਇਆ ਹਾਂ ਤੇ ਸਿਰਫ ਤਾਂ ਸਿਰਫ ਤੁਹਾਡੇ ਦਰਸ਼ਨਾਂ ਦਾ ਪਿਆਰ ਆਪਣੇ ਹਿਰਦੇ ਚ ਧਾਰਨ ਕਰਕੇ ਹੋ ਆਇਆ, ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ। ਮਹਾਰਾਜ ਦੂਰੋਂ ਚੱਲ ਕੇ ਆਇਆ ਹਾਂ, اور آپ جی دے درشنا دی شرن دی اچھا رکھ کے آپ جی دے چرنا چ آیا مینو درشن بخشو
اتیادک گن برنن کرتے
اتنا سید پیخن شاہ جی دروازے تے بیٹھے مانی من ارداساں کر رہے ہیں یہ ساری ارداساں من تو پیدا ہو رہی ہیں من انہاں دا ارداس کر رہا ہے ستگراں دے بہت سارے گناں نو سید پیخن شاہ جی اپنی رسنا نال ورنن کردے ہن
پیپن سار پرکاش نیرتے
امرت ویلے آ کے بیٹھے سی پیخن شاہ جی تے کہندے اپما کردیا دن چڑھ گیا پرکاش پرکاش سورج ادے ہو گیا
شری گرو کر کے سیوک سارے سن سن آئے سمیپ نیارے
گرو گھر دے سیوک سی جڑے اندر محلہ چ سیوا کردے سی جدوں انہاں نے سنیا کیونکہ پیخن شاہ جی کئی ویری ربی رنگ چ رنگے اچی اچی بینتیاں کردے سی مہاراج کرپا کر کے درشن دیو مینوں دیدار بخشو تے کہندے جدوں دن چڑھ گیا نا تے جنے گرو گھر دے سیوک سی او سارے باہر آئے باہر آ کے سید پیخن شاہ جی نو ویخ دے ہن
تسبیحات پھیر بے کرے
سید پیخن شاہ جی نے ہاتھ چ مالا پھڑی ہوئی آپا مالا کہندے ہاں مسلمان ویر تسبیح کہندے نے اون دی بنی ہوئی اونوں تسبیح کہندے نے تسبیح ہاتھ وچ پھڑی ہوئی ہے سید پیخن شاہ نے اور تسبیح دے ایک ایک منکے تے کلگی تر دا سمرن کر رہے نے دسویں پاتشاہ نو سمر رہے نے ایک ایک منکے تے دسویں پاتشاہ نو آراد رہے ہن
گرو نانک کو سمرت رے
گرو نانک صاحب نو آراد دے پیخن شاہ جی گرو نانک دے گھر دے مرید سی نا پھر ستگرو گرو نانک صاحب دی آرادنا کر دے پیخن شاہ جی
درشن در سے بنا نہ جاؤ
بنتیاں کر دے کہن دے ہے مہاراج تواڈے درشن کیتے بنا نہیں میں جانا اے گرو نانک صاحب سچے پاتشاہ میں جاندا کہ جنہاں نے ہن اوتار دھارن کیتا دسویں جامے چ تسی انہاں وچ وچرنا ہے تے مہاراج جدوں تک مینوں صاحب جادے دے درشن نہیں ہوندے جدوں تک میں بالا پریتم گووند رائے جی دے دیدار نہیں کردا درشن کیتے بنا میں سری پٹنہ صاحب تو واپس نہیں جانا
بیٹھے ہو اتی دیوس بتاؤ
اتھے بیٹھا اپنی ساری زندگی کٹ دیاں گا اتھے ہی سارے دن بتیت کر دیاں گا جیون دے جدو تک مینو ستگراں دے درشن نہیں ہوندے
شری نانک کو سدن مانا
یہ گرو نانک صاحب دا گھر ہے پیخن شاہ جی کئی ویری انہاں داساں نو کہندے نے کہندے جی اے جڑا گھر ہے اے گرو نانک صاحب جی دا گھر ہے
ہندن ترکن ایک سمانا
اے ہندواں تے مسلماناں واسطے ایک سمان ہے اس گھر دے وچ جے ہندواں نو مان ملدا ہے تے اس گھر دے وچ مسلماناں نو بھی ستکار ملدا ہے گرو نانک صاحب جی نے جے ہندو پروار تو جنمے بھائی بالے نو نال رکھیا مسلمانا دے گھر چ جنمے بھائی مردانے نو بھی اپنا ربابی بنایا
پکھ پات جن کے کچھ نہیں
اور انہاں دے گھر دے وچ ہندو مسلمان ایک سمان ہن کسے دے نال پکش پات نہیں کردے پکھ واد دی برتی نہیں ہے خالصا جی ظلم پوے ہندو کرے تے پوے مسلمان کرے ستگرو سچے پاتشاہ جی نے آواز دوواں دے خلاف اٹھائی جے ہندوؤں نے ظلم کیتا ملک بھاگو ورگیا نے تا انہاں نو بھی کہا ملک بھاگو تو پاپ کردا ساری زندگی چ سارا سال پاپ کر کے اخیر چ ایک دن لنگر لا دینا اودے خلاف بھی مہاراج جی بولے جے مسلمان بابر نے زبر کیتا تے خلاف اودے بھی بولے ایتھے پکھ پات نہیں ہے سید پیخن شاہ بھی کہہ رہا کہندا جی اے گرو نانک صاحب دا گھر ہے ایتھے کسے نال پکش پات نہیں کیتا جاندا
شردا حیرت ہے اور مائے
یہ تا صرف شردا ویکھدے نے کہ بھاونا کس دے ہردے چ ہے شردا کس دے ہردے وچ ہے
گرو کے گھر کی اے مر جلد
گرو گھر دی اے مریادا اے گرو گھر دا اے سنجم گرو گھر دی اے جڑی ریت ہے
دوری نہیں جگ بدتی آد
لکی نہیں ہوئی سارے جگت وچ بدت ہے سارے جگت وچ گرو گھر دی مریادا پرگٹ ہے کوئی لکی نہیں ہوئی
سن کے پال جت سیوک سارے
جدو سید پیخن شاہ نے گلاں کہیاں نا کہ گرو نانک دے گھر چ مسلمان ہندو سب ایک سار ایک برابر نے کہ ماما کرپال چند جی تے سیوا دار سن رہے سی انہاں نے سید پیخن شاہ دے سارے بچن سنے تے سن کے اس وقت ماما کرپال چند جی
گجری ٹک سکل چارے
اندر محلہ چ گئے جتھے ماتا گجری جی دا نواس ہے ماتا گجری جی کول جا کے ماما کرپال چند جی نے پیر دی کہی ہوئی ہر ایک گل او ماتا گجری نو سنائی ہے
اے تو پیر ماں درویش
لگے ماما کرپال چند جی ماتا گجری نو ماتا ہے تا پوے رشتے چ پہن لگدی سی پر سری گرو تیگ بہادر صاحب دے محل نے اس کر کے ماتا سوروپ بھی ہن تو اس کر کے کہن لگے گجری جی اے جڑے باہر پیر آئے نے مسلمان پیخن شاہ جی اے تا کوئی چنگے پہنچے ہوئے فقیر نے درویش فقیر ہن
کیت گر کو پریم وشیش
انہاں دے ہردے وچ گرو دا پریم ہی پریم بھریا دسدا انہاں دی اکھاں وی بھروندیاں نے پریم نال انہاں دا ہردا وی گرو دے پریم دے نال لبا لب بھریا ہویا
درشن بنا چانے کاہے
من چ صرف گرو صاحب دے درشناں دی اچھا ہے صاحبزادے دے درشناں دی درشناں تو بنا انہاں دے من چ ہور کوئی چاہنا ہی نہیں اور کوئی اچھا ہی نہیں ہے
کھان پان میں کی نسنائے
دیکھو کل دے بیٹھے نے صرف درشنا دا ہٹ کری بیٹھے نے بھی اسی تا درشن کرنے نے تے کل دے آئے ہوئے نے انہاں نے نہ کچھ چھکیا تے نہ کچھ پیتا ہے نہ کھان پان کچھ نہیں کیتا کھان پان تو بنا ہی بیٹھے ہن
بیٹھے سمرت نام خدائے
بیٹھے خدا دے نام دا سمرن کری جا رہے نے تسبیح ہاتھ چ پھڑی ہے ماڑا پھڑی ہے تے ماڑا پھیر رہے نے بیٹھے بیٹھے ارادنا کر رہے نے
ایک مسلح ترے ڈسائے
ایک مسلح ہے انہاں دے تھلے وچھیا ہویا ہے اس مسلے پہ بیٹھے بندگی کر رہے نے
اور درشن کی جس لیو لاگے بھوک پیاس کی بادا بھاگے
انہاں دے ہردے وچ صرف ایک صاحبزادے دے درشناں دی لیو لگی ہوئی ہے اور باقی بھوک تے پیاس دی بادا انہاں دے ہردے چو نٹ چکی ہے انہاں دے ہردے چ نہ بھوک دی اچھا ہے نہ کوئی پیاس ہے بھوک پیاس سب انہاں دے ہردے چ نورت ہو چکی ہے ایک گرو درشناں دی لب لگی ہوئی ہے
اٹھے نہیں بن درشن کیے
میں جان لیا انہاں دے بھاو ویکھ کے سمجھ لیا کہ جدوں تک انہاں نوں کلگی دھر دے درشن نہیں ہندے درشن کیتے بنا انہاں نے گرو دوار تو نہیں اٹھنا
بیٹھ رہے ہو اور ساہس لیے
بڑا بھاری ساہس دا مطلب ہوندا ہٹھ بڑا بھاری ہٹھ دھارن کر کے وہ بیٹھے نے ہٹھیے بن کے بیٹھے نے جدو تک انہاں نوں صاحبزادے دے درشن نہیں ہندے ادو تک انہاں نے دروازے تو نہیں اٹھنا
چت بات سو کرو پلیرے
ہے گجری جی تسی ہن اچت بات کرو جیڑی پلے دی ہووے کیونکہ میں ویکھ لیا کہ وہ پیخن شاہ کوئی جسوس نہیں ہے اور رنگ جیب دا بھیجیا ہویا کوئی ہلکارا نہیں لگدا او تا کوئی ربی رنگاں وچ رنگیا مہاپرکھ ہے کوئی مہان درویش ہے پیر ہے تے میں انہاں دے اندر دے بھاو نو جان لیا ہن تسی وی کوئی پلی ریت کرو
پشچاتاپ نہ ہوئے جس پھیرے
ایسا نہ ہووے کہ مڑ کے آپاں نو پشچاتاپ کرنا پڑے مڑ کے کتے آپاں نو پچھتاوا نہ کرنا پوے
سن تے نانکی بولی تبے بچار کو تم سب
اے سن کے ماتا نانکی جی وہ بھی لاگے بیٹھے سن وہ بولے ماما کرپال چند جی نو کہن لگے کرپال چند جی تسی ہن سیانے ہو گرو گھر دے کار مختار تا تسی ہو گرو گھر دیا ساریاں ذمہ واریاں تسی نبھا رہے ہو نویں پاتشاہ دے جان تو بعد جدوں تک وہ آندے نہیں ਇਸ ਕਰਕੇ ਤੁਸੀਂ ਸਿਆਣੇ ਹੋ, ਤੁਸੀਂ ਆਪਣੇ ਹਿਰਦੇ ਚ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਵਿਚਾਰ ਕਰੋ।
ਚਿਰੰਕਾਲ ਕੋ ਚਾਹਤ ਰਹਤੇ,
ਚਿਰੰਕਾਲ ਦੀ ਚਾਹਨਾ ਜਿਹੜੀ ਸੀ ਸਾਡੇ ਅੰਦਰ ਸੀ।
ਵੱਡੇ ਗੁਰਨ ਸੋ ਬੇਨਤੀ ਕਹਤੇ,
ਅਸੀਂ ਵੱਡੇ ਸਤਿਗੁਰਾਂ ਨੂੰ ਬੇਨਤੀਆਂ ਕੀਤੀਆਂ। ਬੜੇ ਲੰਮੇ ਸਮੇਂ ਦੀ ਸਾਡੀ ਚਾਹਨਾ ਸੀ ਕਿ ਸਾਡੇ ਘਰ ਪੁੱਤਰ ਹੋਵੇ, ਮੇਰੇ ਘਰ ਪੋਤਰੇ ਦਾ ਜਨਮ ਹੋਵੇ। ਤੇ ਬੜੀਆਂ ਲੰਮੀਆਂ ਅਰਦਾਸਾਂ ਜੋਦੜੀਆਂ ਕਾਲ ਪੁਰਖ ਦੇ ਚਰਨਾਂ ਚ ਵੱਡੇ ਗੁਰੂਆਂ ਨੂੰ ਕੀਤੀਆਂ ਨੇ।
ਬਾਰ ਬਾਰ ਹੋਏ ਨਮਰ ਅਗਾਰੇ,
ਬਾਰ ਬਾਰ ਨਿਮਰ ਹੋ ਕੇ, ਬਾਰ ਬਾਰ ਅਰਦਾਸਾਂ ਬੇਨਤੀਆਂ ਕਰ ਕਰਕੇ,
ਯਾਚਨ ਕਰਤ ਪੁੱਤਰ ਭੁਜ ਭਾਰੇ,
ਅਸੀਂ ਪੁੱਤਰ ਦੀ ਦਾਤ ਮੰਗੀ ਹੈ। ਬਾਰ ਬਾਰ ਬੇਨਤੀਆਂ ਕਰਕੇ ਪੁੱਤਰ ਹੀ ਮੰਗਿਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਚੋ। ਮਹਾਰਾਜ ਬਾਹੂਬਲਾਂ ਦਾ ਧਾਰਨੀ, ਜਿਹੜਾ ਬਾਹੂਬਲ ਦਾ ਧਾਰਨੀ ਪੁੱਤਰ ਹੋਵੇ ਉਹਦਾ ਸਾਨੂੰ ਉਹਦੀ ਦਾਤ ਬਖਸ਼ੋ।
ਇਨਕੋ ਪਿਤਾ ਸ਼ਾਂਤ ਪਰਮਾਤਮ,
ਬਾਲ ਚੰਦ ਜੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਦੇ ਜਿਹੜੇ ਪਿਤਾ ਜੀ ਹਨ, ਗੋਬਿੰਦ ਰਾਏ ਜੀ ਦੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ, ਉਹ ਕਿਤਨੇ ਸ਼ਾਂਤ ਚਿੱਤ ਨੇ, ਉਹਨਾਂ ਦਾ ਹਿਰਦਾ ਕਿਤਨਾ ਗੰਭੀਰ ਤੇ ਸ਼ਾਂਤ ਹੈ, ਉਹ ਕਿਤਨੇ ਵੱਡੇ ਮਹਾਂਪੁਰਖ ਤੇ ਪਰਮਾਤਮਾ ਹਨ।
ਕਹਿ ਕਹਿ ਕਰਤਾ ਪੁਰਖ ਮਹਾਤਮ,
ਉਹਨਾਂ ਨੇ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮਹਾਤਮ ਕਹਿ ਕੇ ਇਨ੍ਹਾਂ ਦੇ ਪਿਤਾ ਜੀ ਨੇ ਵੀ ਬੜੀ ਭਾਰੀ ਅਰਾਧਨਾ ਕੀਤੀ ਹੈ।
ਇੱਕ ਮਨ ਹੋਏ ਸਮਾਦ ਲਗਾਵਤ, ਪਾਰ ਬ੍ਰਹਮ ਪਰਮੇਸ਼ਰ ਧਿਆਵਤ,
ਮਨ ਇਕ ਚਿਤ ਹੋ ਕੇ ਇਨ੍ਹਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਾਧੀ ਚ ਬੈਠ ਜਾਂਦੇ ਸੀ, ਔਰ ਉਨ੍ਹਾਂ ਦੀ ਸਮਾਧੀ ਲੱਗ ਜਾਣੀ ਤੇ ਇੰਨੇ ਲੰਮੇ ਸਮੇਂ ਤੱਕ ਲੱਗਦੀ ਸੀ ਸਮਾਧੀ ਕੇ ਹਰ ਵੇਲੇ ਉਸ ਸਮਾਧੀ ਵਿਚ ਬੈਠੇ ਪਾਰ ਬ੍ਰਹਮ ਪਰਮੇਸ਼ਰ ਨੂੰ ਧਿਆਉਂਦੇ ਰਹੇ।
ਯੋਗ ਸਾਧਨਾ ਸਾਧਤ ਰਹੇ,
ਭਾਰੀ ਯੋਗ ਦੀ ਸਾਧਨਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਧੀ ਹੈ।
ਸਿਮਰਤ ਨਾਮ ਅਧਿਕ ਗੁਣ ਕਹੇ,
ਪਰਮੇਸ਼ਰ ਦੇ ਨਾਮ ਨੂੰ ਸਿਮਰਦੇ ਰਹੇ, ਅਧਿਕ ਗੁਣ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਗਾਉਂਦੇ ਰਹੇ।
ਕਰੇ ਉਹ ਪ੍ਰਸੀਦਨ ਪ੍ਰਭੂ ਅਕਾਲ, ਜੇ ਅਰਾਧਵੇ ਦੁਸੈ ਵਿਸਾਲ,
ਅਕਾਲ ਪੁਰਖ ਪਰਮੇਸ਼ਰ ਨੂੰ ਪ੍ਰਸੰਨ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਉਨ੍ਹਾਂ ਦੀ ਅਰਾਧਨਾ ਕਰਕੇ ਅਕਾਲ ਪੁਰਖ ਦੀ, ਤੇ ਅਕਾਲ ਪੁਰਖ ਦੀ ਅਰਾਧਨਾ ਕਰਕੇ ਪ੍ਰਸੰਨ ਕੀਤਾ। ਜਿਨ੍ਹਾਂ ਦੀ ਅਰਾਧਨਾ ਬੜੀ ਦੁਸਹਿ ਦਾ ਮਤਲਬ ਹੁੰਦਾ ਵੀ ਬੜੀ ਔਖੀ ਘਾਲਣਾ, ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਘਾਲੀ ਹੈ।
ਕਰਤ ਜਗਤ ਨਾਮ ਕਰ ਕਿਰਪਾ ਸੁਚਿਤ ਤੋ,
ਜਗਤ ਨਾਥ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ, ਨਿਰੰਕਾਰ ਨੇ ਅਕਾਲ ਪੁਰਖ ਨੇ ਕਿਰਪਾ ਕੀਤੀ।
ਕਰਿਓ ਦਿਖਾਵਨ ਅਬ ਇਹ ਸੁਤ ਕੋ,
ਤਾਂ ਮੈਂ ਹੁਣ ਇਸ ਪੁੱਤਰ ਦੇ ਦਰਸ਼ਨ ਕੀਤੇ ਨੇ, ਮੈਂ ਆਪਣੇ ਪੋਤਰੇ ਦੇ ਦਰਸ਼ਨ ਕੀਤੇ, ਸਾਨੂੰ ਇਹ ਪੋਤਰਾ ਏਦਾਂ ਨਹੀਂ ਮਿਲਿਆ। ਪਤਾ ਨੀ ਕਿੰਨੀਆਂ ਅਰਦਾਸਾਂ ਮੈਂ ਕੀਤੀਆਂ, ਕਿੰਨੀ ਅਰਾਧਨਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ, ਤਾਂ ਜਾ ਕੇ ਪਾਰ ਬ੍ਰਹਮ ਪਰਮੇਸ਼ਰ ਜੀ ਪ੍ਰਸੰਨ ਹੋਏ ਤੇ ਸਾਨੂੰ ਇਸ ਸਾਹਿਬਜ਼ਾਦੇ ਦੇ ਦਰਸ਼ਨ ਕਰਨ ਦਾ ਸਮਾਨ ਪ੍ਰਾਪਤ ਹੋਇਆ।
ਜਿਨਕੇ ਔਰ ਅਬਲਾਟ ਬਿਸ਼ੇਖਾ, ਅਬਲੋ ਨਹੀਂ ਪੁੱਤਰ ਮੁਖ ਦੇਖਾ।
ਕਹਿੰਦੇ ਵੇਖੋ ਹਾਲੇ ਗੁਰੂ ਤੇਗ ਬਹਾਦਰ ਸਾਹਿਬ ਦੇਵ ਨੇਤ ਵੇਖੋ, ਮਾਤਾ ਨਾਨਕੀ ਜੀ ਕਹਿ ਰਹੇ ਮਾਮੇ ਕਿਰਪਾਲ ਚੰਦ ਨੂੰ, ਕਿਰਪਾਲ ਚੰਦ ਵੇਖੋ ਜਿਨ੍ਹਾਂ ਨੇ ਇੰਨੀ ਅਰਾਧਨਾ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਨੇ ਇੰਨੀ ਪਰਮਾਤਮਾ ਦੀ ਅਰਾਧਨਾ ਕਰਕੇ ਪੁੱਤਰ ਦੀ ਪ੍ਰਾਪਤੀ ਕੀਤੀ, ਉਨ੍ਹਾਂ ਨੇ ਹਾਲੇ ਤੱਕ ਆਪਣੇ ਪੁੱਤਰ ਦਾ ਚਿਹਰਾ ਨਹੀਂ ਵੇਖਿਆ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜਦੋਂ ਅਸਾਮ ਨੂੰ ਗਏ ਤੇ ਇਥੋਂ ਪਿੱਛੋਂ ਮਹਾਰਾਜ ਜੀ ਦਾ ਅਵਤਾਰ ਹੋਇਆ, ਤੋ ਮਾਤਾ ਜੀ ਕਹਿ ਰਹੇ ਨੇ ਜਿਨ੍ਹਾਂ ਨੇ ਇੰਨੀ ਕਰੜੀ ਘਾਲਣਾ ਘਾਲੀ ਗੁਰੂ ਤੇਗ ਬਹਾਦਰ ਸਾਹਿਬ ਨੇ, ਹਾਲੇ ਤੱਕ ਤਾਂ ਉਨ੍ਹਾਂ ਨੇ ਵੀ ਆਪਣੇ ਪੁੱਤਰ ਦੇ ਦਰਸ਼ਨ ਨਹੀਂ ਕੀਤੇ।
ਉਹ ਕੈਸੇ ਅਬ ਵਹਿਰ ਲਿਜਾਓ,
ਤੁਸੀਂ ਸਿਆਣੇ ਹੋ ਵੀ ਅਸੀਂ ਇਨ੍ਹਾਂ ਨੂੰ ਹੁਣ ਬਾਹਰ ਕਿਵੇਂ ਲੈ ਜਾਈਏ, ਜੇ ਹਾਲੇ ਤੱਕ ਇਨ੍ਹਾਂ ਦੇ ਖੁਦ ਆਪਣੇ ਪਿਤਾ ਜੀ ਨੇ ਇਨ੍ਹਾਂ ਦੇ ਦਰਸ਼ਨ ਨਹੀਂ ਕੀਤੇ। ਇਹ ਪੀਰ ਪਤਾ ਨੀ ਕੌਣ ਹੈ, ਕਿੱਥੋਂ ਆਇਆ, ਕਿਹਦਾ ਭੇਜਿਆ ਹੋਇਆ ਆਇਆ, ਖਬਰੇ ਦੇ ਅੰਦਰ ਕੀ ਬਿਰਤੀ ਹੈ, ਕੀ ਖਿਆਲ ਹੈ। ਇਸ ਕਰਕੇ ਹੁਣ ਤੁਸੀਂ ਸਿਆਣੇ ਹੋ ਕਿਰਪਾਲ ਚੰਦ ਜੀ, ਦੱਸੋ ਵੀ ਅਸੀਂ ਕਿਵੇਂ ਬਾਲਕ ਨੂੰ ਬਾਹਰ ਲੈ ਜਾਈਏ। ਮਾਤਾ ਦੀ ਮਮਤਾ ਸੀ, ਮਾਤਾ ਨਾਨਕੀ ਦੀ, ਮਾਤਾ ਗੁਜਰੀ ਦੀ, ਤੇ ਮਨ ਦੇ ਵਿਚ ਡਰ ਵੀ ਸੀ ਕਿਉਂਕਿ ਤੁਰਕਾਂ ਦਾ ਮਲੇਛਾਂ ਦਾ ਰਾਜ ਸੀ, ਖਬਰੇ ਉਹ ਕੀ ਕਰ ਦੇਣ। ਇਸ ਕਰਕੇ ਮਾਤਾ ਜੀ ਕਹਿੰਦੇ ਹੁਣ ਤੁਸੀਂ ਦੱਸੋ ਵੀ ਇਨ੍ਹਾਂ ਨੂੰ ਅਸੀਂ ਕਿਵੇਂ ਬਾਹਰ ਲੈ ਜਾਈਏ।
ਪਰ ਮਤ ਰਿਪ ਕੋ نہیں دکھ رہا
تے حالے او نالے پرایا مت ہے انہاں دا راج ہے مسلماناں دا پھر اے بھی نہیں پتا کہ دشمن دا بندہ ہے کہ متر دا بندہ ہے مترتا ہی آئے دے مانج کے دشمن دا بھیجیا ہویا آیا اے دے بارے بھی نہیں پتا
پتر پرم پریا تھوڑے دن کو
اے پتر سانو بڑا پیارا ہے بہت زیادہ پیارا آلے تھوڑے دن دتائی دی عمر ہوئی ہے تے کیویں اسی باہر کسے بگانے آدمی دے سامنے اپنے پتر نو کر دئیے
اتشا کرو میں من کو
آلے تا میں اپنے دسو تسی کرپال چند جی میں کیویں اتشا کر لما کیویں اپنے من دے وچ ایداں دا اتشا کر کے اپنے پتر نو باہر بھیج دیا
انک پانچ کی رچیا کرنے
جدوں تک سری گرو تیگ بہادر صاحب واپس نہیں آؤندے اودوں تک اے ساڈی ڈیوٹی ہے کہ اسی انہاں دی انک پانت نال رچیا کرنی ہر پرکار نال رچیا کرنی ہے
لوگ بالک کی سب ان برنے
سارے کہندے نے نالے کہ جڑا چھوٹا بچہ ہووے گھر دے وچ نالے حالے کچھ ہی دناں دا ہووے تے اس بچے نو جے نے حالے ترنا پھرنا نہیں سکھیا اس بچے نو ہر ایک دی درشتی تو بچا کے ہی رکھنا چاہیے دا سیانے بھی یہی گل کہندے نے تے حالے تا اے کچھ دناں دے بالک نے سردی دا بھی موسم ہے تے نالے بگانا نر ہے او پیر ہے پتہ نہیں کی عجمت ہوئے او دے کول کی کر دوے کی ہو جائے بہت کچھ من دے وچ آوندا ہے اس کر کے میں اپنے پتر نو آ یعنی کہ اپنے پوترے گوبند رائے نو باہر نہیں بھیجنا چاہندی
نر پردیسی کو دیکھ رامن
نالے پردیسی آدمی ہے پتا نہیں پنجاب دے وچوں کیڑے پاسیوں کس علاقے وچوں آیا ہے
دیت آد اوگن پرچامن
او دی نظر ہی نہ لگ جائے کتے میرے پوترے نو ماں دے من چ وی ممتا دادی دے من چ جے او دی نظر لگ گئی پیڑی پتا نہیں کہو جی نظر ہوئے گی او دی ہن ماتا نو اے نہیں پتا بھی او بھی ربی رنگ دے وچ رنگیا ہویا سی پر ماں دی اپنی ممتا دا ایتھے بھائی صاحب جی ایک النکار بن کے دس رہے نے کہ دادی دے من دی ممتا کی ہے ایک ماں دے من دی ممتا کی ہے تے ماتا دے من چ ایداں وی خیال آوندا وی کتے میرے پوترے نو کسے دی نظر نہ لگ جائے
اتیاد کور سمجھو سارے
کر کے تسی سارے کرپال چند جی یہ ساریاں گلاں اپنے من چ چنگی طرح سمجھ لو چنگی طرح بچار لو
تنے اٹھاو بنے اچارے
تسی انہاں نو کوڑا بھی نہیں کہنا جڑے باہر پیر جی آئے انہاں نو کوڑا نہیں بولنا انہاں نو ہاتھ جوڑ کے بینتی کر کے انہاں نو دروازے تو اٹھاؤ انہاں نو کہو بھی وہ ہاتھ نہ کرن جد نہ کرن ہاتھ جوڑ کے انہاں نو بینتی کر کے دروازے تو اٹھاؤ
گر کرتے دیو چر آہارا
گرو کرو انہاں نو ودیا لنگر پرشادہ چکاؤ گرو کرو ودیا جی اپنا گرو گھر دا تیار لنگر نہیں چکدے تے رستا بستا دے دیو بھی وہ آپ اپنے ہتھی تیار کر لینا
اتنی تان انیک پرکارا
گرو گھر چو کیو دیو مشتان دیو مٹھیائیاں دیو جو بھی انہاں نو چاہیدا ہے وہی کچھ انہاں نو دینا کرو
اپر چا کچھ جاچن کیرے بستر درب کو دیجے بن دیرے
جے انہاں دے من چ کوئی ہور چاہنا بھی ہووے جی انہاں نو مایا دی کئی واری مایا دی اچھا رکھ کے بیٹھ جاندے نے جی انہاں نو روپیہ پیسہ چاہیے تے مایا دے دیو جی انہاں نو بستر آدک چاہیے نے تاں بستر دے دیو ایداں کرپال چند جی انہاں نو ہور جو کچھ چاہیے دے دیو پر میں اپنے پوترے دے درشن نہیں انہاں نو کرونے
بالک ویر درس کو بنا دیو تینو کر آدر کنا
بالک صاحب جادے دے درشنا تو بنا انہاں نو ہور جو کچھ چاہیے گرو گھروں دے دیو مایا چاہیے مایا دے دیو بستر چاہیے نے بستر دے دیو سیدھا چاہیے کچا گرو گھر وچوں دے دیو گھیو دے دیو کھنڈ دے دیو مٹھیائیاں دے دیو جو گرو گھروں چاہتے نے دے دیو پر صاحبزادے دے درشنا تو علاوہ صاحبزادے دے درشن میں نہیں انہاں نو کرا سکتی
بیس پلے درویش وشیش یوں کیوں کرو پرسن اشیش
ہاں کرپال چند جی جے تہانوں لگدا ہے کہ او چنگے درویش نے چنگے مہاپرکھ نے چنگے فقیر نے تا پھر انہاں نو پہلی پرکار نال پرسن کرو انہاں نو پہلی پرکار نال رجھاو ਪਰ ਮੈਂ ਸਾਹਿਬਜ਼ਾਦੇ ਦੇ ਦਰਸ਼ਨ ਕਰਾਉਣ ਦੀ ਆਗਿਆ ਨਹੀਂ ਦੇ ਸਕਦੀ।
ਸੁਣਤ ਨਾਨਕੀ ਤੇ ਸਭ ਆਏ।
ਮਾਤਾ ਨਾਨਕੀ ਜੀ ਦਾ ਇਹ ਜਵਾਬ ਸੁਣ ਕੇ ਮਾਮਾ ਕਿਰਪਾਲ ਚੰਦ ਜੀ ਹੋਣੀ ਤੇ ਜਿਹੜੇ ਹੋਰ ਸੇਵਾਦਾਰ ਸੀ ਉਹ ਸਾਰੇ ਮਾਤਾ ਜੀ ਕੋਲੋਂ ਉੱਠ ਕੇ ਬਾਹਰ ਆਏ ਹਨ।
ਸ਼ਾਹ ਭੀਖ ਤੋਂ ਮਿਲ ਸਮਝਾਏ।
ਆ ਕੇ ਫਿਰ ਭੀਖਣ ਸ਼ਾਹ ਜੀ ਨੂੰ ਮਿਲੇ, ਬਾਹਰ ਹੀ ਬੈਠੇ ਸੀ ਦਰਵਾਜੇ ਤੇ ਮਹਿਲਾਂ ਦੇ ਬਾਹਰ। ਤੋ ਭੀਖਣ ਸ਼ਾਹ ਜੀ ਨੂੰ ਆ ਕੇ ਮਾਮਾ ਕਿਰਪਾਲ ਚੰਦ ਜੀ ਮਿਲੇ ਤੇ ਸਾਰੀ ਗੱਲ ਸਮਝਾਈ।
ਜਨਨੀ ਕੋ ਸੁਤ ਹੋਇਆ ਤੇ ਪਿਆਰ।
ਕਹਿਣ ਲੱਗੇ ਭੀਖਣ ਸ਼ਾਹ ਜੀ ਤੁਸੀਂ ਵੀ ਸਿਆਣੇ ਬਜ਼ੁਰਗ ਹੋ, ਤੁਹਾਨੂੰ ਪਤਾ ਹੀ ਹੈ ਕਿ ਮਾਵਾਂ ਨੂੰ ਆਪਣੇ ਬੱਚੇ ਕਿੰਨੇ ਪਿਆਰੇ ਹੁੰਦੇ ਨੇ। ਮਾਵਾਂ ਨੂੰ ਹਰ ਇੱਕ ਮਾਂ ਨੂੰ ਆਪਣਾ ਪੁੱਤਰ, ਦਾਦੀ ਨੂੰ ਆਪਣਾ ਪੋਤਰਾ ਉਹ ਬੜਾ ਪਿਆਰਾ ਹੁੰਦਾ ਹੈ।
ਹਰ ਬਾਲਕ ਮੈਂ ਆਪ ਵਿਚਾਰੋ।
ਮਾਤਾ ਜੀ ਨੂੰ ਆਪਣੇ ਪੁੱਤਰ ਨਾਲ ਬੜਾ ਪਿਆਰ ਹੈ ਤੇ ਫਿਰ ਉਹਨਾਂ ਦੀ ਬਾਲਕ ਅਵਸਥਾ ਹਾਲੇ ਉਹ ਤੁਰਦੇ ਫਿਰਦੇ ਨਹੀਂ, ਹਾਲੇ ਬਾਲ ਰੂਪ ਚ 3 ਮਹੀਨੇ ਦੀ ਉਹਨਾਂ ਦੀ ਉਮਰ ਨਹੀਂ ਹੋਈ।
ਅਲਪ ਦਿਵਸ ਤੇ ਜਨਮ ਭਇਓ ਹੈ।
ਹਾਲੇ ਥੋੜੇ ਦਿਨ ਪਹਿਲਾਂ ਉਹਨਾਂ ਦਾ ਜਨਮ ਹੋਇਆ, ਪ੍ਰਕਾਸ਼ ਹੋਇਆ ਤੇ ਬਾਲ ਅਵਸਥਾ ਹੋਣ ਕਰਕੇ, ਥੋੜੇ ਦਿਨਾਂ ਦੀ ਉਮਰ ਹੋਣ ਕਰਕੇ
ਅਜੇ ਵੈਰ ਨਿਕਸਨ ਨਾ ਕੀਏ
ਬਾਹਰ ਨਹੀਂ ਆਏ। ਹਾਲੇ ਤੱਕ ਉਹ ਬਾਹਰ ਆਏ ਨਹੀਂ, ਸੰਗਤ ਆਉਂਦੀ ਹੈ ਬਾਹਰ, ਉਹ ਦਰਵਾਜੇ ਤੇ ਮੱਥਾ ਟੇਕ ਕੇ ਸਾਰੀ ਸੰਗਤ ਚਲੀ ਜਾਂਦੀ। ਹਾਲੇ ਤੱਕ ਉਹਨਾਂ ਦੇ ਦਰਸ਼ਨ ਕਿਸੇ ਨੂੰ ਨਹੀਂ ਹੋਏ, ਸਿਰਫ ਜਿਹੜੇ ਘਰ ਦੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਨੇ। ਬਾਹਰ ਜਿਹੜੀਆਂ ਹੋਰ ਸੰਗਤਾਂ ਨੇ ਉਹਨਾਂ ਵਿੱਚੋਂ ਵੀ ਹਾਲੇ ਕਿਸੇ ਨੇ ਦਰਸ਼ਨ ਨਹੀਂ ਕੀਤੇ। ਇਸ ਕਰਕੇ ਉਹ ਬਾਲ ਰੂਪ ਚ ਨੇ, ਹਾਲੇ ਉਹਨਾਂ ਨੂੰ ਕੁਝ ਦਿਨਾਂ ਪਹਿਲਾਂ ਹੀ ਉਹਨਾਂ ਦਾ ਅਵਤਾਰ ਹੋਇਆ।
ਗੁਰ ਕਰਕੇ ਭੋਜਨ ਸਭ ਲੀਜੈ।
ਇਸ ਕਰਕੇ ਪੀਰ ਜੀ ਤੁਸੀਂ ਜਿੱਦ ਨਾ ਕਰੋ, ਹੱਠ ਨਾ ਕਰੋ, ਗੁਰੂ ਘਰੋਂ ਭੋਜਨ ਲਵੋ। ਲੰਗਰ ਪ੍ਰਸ਼ਾਦਾ ਛਕਣਾ ਤਾਂ ਗੁਰੂ ਘਰੋਂ ਛਕੋ।
ਤ੍ਰਿਪਤ ਮਨ ਪ੍ਰਸੰਨ ਕੋ ਕੀਜੈ।
ਤ੍ਰਿਪਤ ਹੋਵੋ, ਤ੍ਰਿਪਤ ਹੋ ਕੇ ਆਪਣਾ ਮਨ ਪ੍ਰਸੰਨ ਕਰੋ।
ਅਸਮੰਜਸ ਲਿਆਵਨ ਘਰ ਬਾਹਰ।
ਹਾਂ, ਇਸ ਗੱਲ ਚ ਅਸਮੰਜਸ ਹੈ ਕਿ ਸਾਹਿਬਜ਼ਾਦੇ ਨੂੰ ਅਸੀਂ ਬਾਹਰ ਨਹੀਂ ਲੈ ਕੇ ਆ ਸਕਦੇ, ਇਹਦੇ ਵਿਚ ਹਾਲੇ ਅਸਮੰਜਸ ਹੈ।
ਜਿਨ ਜਨਨੀ ਨੇ ਮਾਨੈ ਜ਼ਾਰ।
ਸਾਹਿਬਜ਼ਾਦੇ ਦੀ ਮਾਤਾ ਨਹੀਂ ਮੰਨਦੀ, ਮਾਤਾ ਗੁਜਰੀ ਜੀ ਨਹੀਂ ਮੰਨਦੇ, ਉਹਨਾਂ ਦੇ ਦਾਦੀ ਮਾਤਾ ਨਾਨਕੀ ਜੀ ਵੀ ਨਹੀਂ ਮੰਨਦੇ ਤੇ ਅਸੀਂ ਤਾਂ ਤੁਹਾਨੂੰ ਦਰਸ਼ਨ ਕਰਾ ਦਿੰਦੇ ਪਰ ਉਹਨਾਂ ਦੀ ਮਾਤਾ ਨਹੀਂ ਮੰਨਦੀ।
ਬਹੁਰ ਆਏ ਦਰਸੋ ਦਰਸ਼ਨ।
ਕਰਕੇ ਤੁਸੀਂ ਹੁਣ ਚਲੇ ਜਾਓ, ਲੰਗਰ ਪ੍ਰਸ਼ਾਦਾ ਛਕੋ, ਜਿੰਨੇ ਦਿਨ ਰਹਿਣਾ ਰਹਿ ਵੀ ਸਕਦੇ ਹੋ। ਦੁਬਾਰਾ ਜਦੋਂ ਤੁਸੀਂ ਆਓਗੇ ਸਾਹਿਬਜ਼ਾਦੇ ਵੱਡੇ ਹੋ ਜਾਣਗੇ, ਉਹਨਾਂ ਨੇ ਆਪੇ ਹੀ ਬਾਹਰ, ਉਹਨਾਂ ਨੇ ਅੰਦਰ ਰਹਿਣਾ ਹੀ ਨਹੀਂ, ਆਪੇ ਲੀਲਾ ਕਰਨ ਬਾਹਰ ਆਉਣਗੇ ਤੇ ਤੁਸੀਂ ਫਿਰ ਉਹਨਾਂ ਦੇ ਦਰਸ਼ਨ ਕਰ ਲੈਣੇ।
ਮਿਲੋ ਗੁਰੂ ਨੂੰ ਮਨ ਹੋਏ ਪ੍ਰਸੰਨ।
ਨਾਲੇ ਇੰਨੇ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਆ ਜਾਣਗੇ, ਉਹਨਾਂ ਦੇ ਦਰਸ਼ਨ ਵੀ ਕਰ ਲੈਣਾ।
ਕਰੋ ਮਿਹਰ ਕੀ ਨਦਰ ਮਿਸਾਲਾ।
ਪੀਰ ਜੀ ਗੁੱਸਾ ਨਾ ਕਰਿਆ ਜੇ ਸਾਡੀ ਕਿਸੇ ਗੱਲ ਦਾ, ਸਾਡੇ ਵੱਲੋਂ ਤਾਂ ਪੂਰਾ ਜ਼ੋਰ ਹੈ ਪਰ ਮਾਤਾ ਗੁਜਰੀ ਤੇ ਮਾਤਾ ਨਾਨਕੀ ਜੀ ਨਹੀਂ ਮੰਨਦੇ, ਇਸ ਕਰਕੇ ਤੁਸੀਂ ਸਾਡੇ ਤੇ ਮਿਹਰ ਦੀ ਨਜ਼ਰ ਕਰੋ।
ਸ਼ੁਭ ਦਰਵੇਸ਼ ਆਪ ਕੀ ਚਾਲਾ।
ਤੁਸੀਂ ਸ਼ੁਭ ਦਰਵੇਸ਼ ਹੋ, ਮਹਾਂਪੁਰਖ ਹੋ, ਫਕੀਰ ਸਾਈਂ ਲੋਕ ਹੋ ਭੀਖਣ ਸ਼ਾਹ ਜੀ, ਤੁਹਾਡੀ ਦਰਵੇਸ਼ਾਂ ਵਾਲੀ ਚਾਲ ਤੇ ਰਹੁ ਰੀਤੀ ਹੈ।
ਪਰਵਰਦਗਾਰ ਸਿਫਤ ਮੈਂ ਰੰਗੇ।
ਪਰਵਰਦਗਾਰ ਪਰਮਾਤਮਾ ਦੀ ਸਿਫਤ ਦੇ ਰੰਗ ਦੇ ਵਿਚ ਰੰਗੇ ਹੋਏ ਹੋ।
ਚਿਤ ਸੀ ਛਮਾ ਧਰੋ ਸਰ ਬੰਗੇ।
ਧਰਤੀ ਵਿਚ ਛਿਮਾ ਹੁੰਦੀ ਹੈ, ਧਰਤੀ ਵਰਗੀ ਛਿਮਾ ਤੁਸੀਂ ਆਪਣੇ ਅੰਦਰ ਧਾਰਨ ਕੀਤੀ ਹੋਈ ਹੈ।
ਸ਼ਰਮਤ ਛੁਗਤ ਤੁਮ ਪੀਓ ਨਾ ਪਾਨੇ। ਇਕ ਰਸ ਰੇ ਮਨ ਕੀ ਠਨ ਮੋਨ ਕੋ ਠਾਨੇ।
ਤੁਸੀਂ ਬੜੀ ਦੂਰੋਂ ਚੱਲ ਕੇ ਆਏ ਹੋ, ਥੱਕੇ ਹੋ, ਸ਼ਰਮਤ, ਸ਼ਰਮਤ ਕਹਿੰਦੇ ਨੇ ਥੱਕਣ ਨੂੰ, ਥੱਕੇ ਹੋਏ ਹੋ, ਦੂਜੇ ਭੁੱਖੇ ਹੋ ਤੇ ਤੀਜਾ ਤੁਸੀਂ ਪਾਣੀ ਤੱਕ ਵੀ ਇੱਥੇ ਆ ਕੇ ਅੰਗੀਕਾਰ ਨਹੀਂ ਕੀਤਾ, ਫਿਰ ਵੀ ਤੁਸੀਂ ਇਕ ਰਸ ਹੋ ਕੇ ਮੌਨ ਧਾਰਨ ਕਰਕੇ, ਚੁੱਪ ਧਾਰਨ ਕਰਕੇ ਇੱਥੇ ਗੁਰੂ ਘਰ ਦੇ ਬਾਹਰ ਬੈਠੇ ਹੋ।
ਸ੍ਰੀ ਗੁਰ ਕੇ ਦਰਬਾਰ ਅਗਾਰੇ ਮੈਂ ਬੈਠੋ ਬਨਹਿ ਹੱਠ ਧਾਰੇ।
ਗੁਰੂ ਘਰ ਦੇ ਦਰਬਾਰ ਦੇ ਬਾਹਰ ਇਸ ਤਰ੍ਹਾਂ ਹੱਠ ਧਾਰ ਕੇ ਬੈਠਣਾ ਚੰਗਾ ਵੀ ਨਹੀਂ ਹੈ। ਇੱਥੇ ਗੁਰੂ ਕੇ ਸਿੱਖ ਆਉਂਦੇ ਨੇ, ਸੰਗਤ ਆਉਂਦੀ ਹੈ, ਤੁਸੀਂ ਏਦਾਂ ਹੱਠ ਕਰਕੇ ਬੈਠੇ ਰਹੋਗੇ ਗੁਰੂ ਘਰ ਦੇ ਬਾਹਰ ਤੇ ਇਹ ਵੀ ਚੰਗਾ ਨਹੀਂ ਲੱਗਦਾ।
سن کر شاہ پیک پن بولا
سن کے پیکھن شاہ جی بولے
شردا جس کے دے اڈولا
ایسے پیکھن شاہ جنہاں دے من چ پوری شردا ہے جنہاں دا ہردا شردا نال اڈول ہویا ہویا ہے
پتنے نگر بکھے جب بھرے
کہن لگے کہندے کرپال چند جی سنو جدو میں پٹنا صاحب چ پرویش کیتا نا پٹنے نگر چ پرویش کیتا
پھر نوائے میں پرن کو کرے
پٹنے شہر چ پرویش کر دیا میں پہلا متھا ٹیکیا نمسکار کیتی پٹنے چ پرویش کرن تو پہلا تے متھا ٹیک دیا میں اپنے من چ پرن کیتا ہے
درسوں پر کلدار آد
میں اے پرن کیتا ہے کہ سب تو پہلا محل وچ جا کے گرو گھر وچ جا کے میں صاحب دے خدا دے درشن کراں گا برخوردارا دا مطلب ہے صاحب جا دے گرو کلگیدھر جی گوبند رائے جی پہلا میں انہاں دے جا کے درشن کراں گا اے میں پرن کیتا ہے
کون کھاواں پیواں سالاد
پھر میں کچھ کھاواں گا پیواں گا اودوں تک کچھ کھاواں پیواں گا نہیں جدوں تک انہاں دے درشن نہیں کردا میں پٹنے چ پرویش کردیا کرپال چند جی پرن کیتا متھا ٹیک کے کہ جدو تک میں صاحب جادے دے درشن نہیں کردا ادو تک نہ کچھ کھاواں گا نہ پیواں گا
کوس سینکڑے چل کر آئے
میں سینکڑے کو دا پینڈا طے کر کے چل کے آیا ہاں
جنم جان من ہم رکھائے
ستگراں دا اوتار دھارن ویکھ کے اوتھے بیٹھے انبھو کر کے میں یہ جان کے بڑی من چ خوشی لے کے آیا ہاں
لین دین کو اپرنا کاج درشن ایک غریب نواز
اے کرپال چند جی میرا ایتھے ہور کچھ لین دین دا کم نہیں ہے میں تا صرف ایک غریب نواز کلگیدھر دے درشن کرن آیا ہور میرا کچھ ایتھے لین دین نہیں نہ میں گرو کے لنگراں وچوں کوئی رست بست لینی ہے نہ کچھ دینا ہے میں تا صرف غریب نواز ستگراں دے درشن کرنے ہن
ہم فقیر درویش رمیش
فقیر لوگ ہونے ہیں کرپال چند جی درویش لوگ ہوندے ہاں
کلیش ہتن اشیش
جگت دے جڑے کلیش نے انہاں نو اسی ہٹنا چاہندے ہاں تیاگنا چاہندے ہاں
جم جانو تم درس کراو کہو مان ہم کو ہر کھاو
تسی جویں جانو مینو صاحب جادے دے درشن کراؤ تے میں ایتھے بیٹھا ہاں درشن کراؤ تے میرا کیا من کے میرا من میرا ہردا پرسن کرو
نائے تے پرے رہ دربار
درشن کراؤ گے تا پلا بڑا پلا نہیں تا پھر اسی ایتھے ایسے طرح گرو صاحب دے دروازے تے پے رہاں گے
کریں بندگے پروردگار
اتھے بیٹھے ہاں بھی کیڑا اسی کرپال چند جی کوئی ماڑا شبد کہنا ہے اسی تا اتھے بیٹھے ہاں بھی رب دی بندگی کری جانی ہے اڑیگ کری جاواں گے بیٹھے کدو سپاگی کڑی آوے تے میں کلگیدھر دے درشن کرا اتھے بیٹھے ہاں رب دی بندگی کری جاواں گے
ہم فقیر سد سنکٹ سے
کرپال چند جی اسی کیڑا کوئی گرستی لوک ہاں جا ساڈے گھر دے وچ کسے پرکار دیاں سانو سکھ سہولتاں نے اسی تا فقیر لوک ہاں سدا سنکٹ سہنا سانو آؤندا بھکھے رہنا بھی آؤندا سانو پیاسے رہنا بھی آؤندا جے کئی دن بھکھے رہنا پے جے او بھی اسی رہ سکدے ہاں اسی تا فقیر لوک ہاں سدا سنکٹ سہنا جاندے ہاں
اس میں کوئی نہ چرج ہے
کوئی اشرجتا دی حیرانی دی گل نہیں ہے
دکھ راو گے درشن کرے نائے تا بیٹھے ہم در پر
دکھا دیو گے تے ستگراں دے درشن کر لواں گے نہیں تا اسی اسی طرح جویں کل دے بیٹھے ہاں ਜਿੰਨੇ ਦਿਨ ਹੋਰ ਮਰਜ਼ੀ ਬੈਠਣਾ ਪੈ ਜੇ ਇਸੇ ਤਰ੍ਹਾਂ ਦਰਵਾਜੇ ਦੇ ਉੱਤੇ ਸਤਿਗੁਰਾਂ ਦੇ ਬੈਠੇ ਰਹਾਂਗੇ।
ਪੂਰਨ ਹੋਏ ਕਾਮਨਾ ਜਵੈ,
ਜਦੋਂ ਮੇਰੀ ਕਾਮਨਾ ਪੂਰਨ ਹੋਵੇਗੀ,
ਖਾਨ ਪਾਨ ਕਰੈ ਮੁਖ ਕਰ ਸਵੈ,
ਤਾਂ ਹੀ ਮੈਂ ਖਾਨ ਪਾਨ ਕਰਾਂਗਾ, ਤਾਂ ਹੀ ਕੁਝ ਅਸੀਂ ਜਲ ਪ੍ਰਸ਼ਾਦਾ ਛਕਾਂਗੇ।
ਜਿਹੜ ਨਿਸ਼ਚਾ ਮਰੇ ਮਨ ਏਮ,
ਮਨ ਚ ਇਸ ਤਰ੍ਹਾਂ ਦਾ ਦ੍ਰਿੜ ਨਿਸ਼ਚਾ ਹੈ ਕਿਰਪਾਲ ਚੰਦ ਜੀ, ਮੈਂ ਇਹ ਬੜਾ ਪੱਕਾ ਨਿਸ਼ਚਾ, ਇੱਕ ਸਾਧੂ ਦਾ ਨਿਸ਼ਚਾ ਬੜਾ ਪੱਕਾ ਹੁੰਦਾ, ਫਕੀਰ ਦਾ ਨਿਸ਼ਚਾ ਬੜਾ ਪੱਕਾ ਹੁੰਦਾ, ਇਹ ਨਹੀਂ ਕਿ ਉਹ ਇਕਦਮ ਆਪਣੇ ਨਿਸ਼ਚੇ ਨੂੰ ਛੱਡ ਦਿੰਦਾ। ਮੈਂ ਤਾਂ ਨਗਰ ਵਿੱਚ ਵੜਨ ਤੋਂ ਪਹਿਲਾਂ ਹੀ ਇਹ ਨਿਸ਼ਚਾ ਕਰ ਲਿਆ ਸੀ, ਸਤਿਗੁਰਾਂ ਦੇ ਦਰਸ਼ਨ ਹੋਣਗੇ ਫਿਰ ਬਾਅਦ ਵਿੱਚ ਕੁਝ ਖਾਵਾਂ ਪੀਵਾਂ।
ਜੇ ਦਰਸ ਲਖ ਕੈ ਮਨ ਪ੍ਰੇਮ,
ਕਿਰਪਾਲ ਚੰਦ ਜੀ ਨਾ ਤੁਹਾਡਾ ਜ਼ੋਰ ਚੱਲਣਾ ਤੇ ਨਾ ਅੰਦਰ ਬੈਠੇ ਮਾਂ ਨਾਨਕੀ ਦਾ ਤੇ ਨਾ ਮਾਂ ਗੁਜਰੀ ਦਾ ਜ਼ੋਰ ਚੱਲਣਾ, ਮੇਰੇ ਹਿਰਦੇ ਦਾ ਪ੍ਰੇਮ ਵੇਖਣਗੇ, ਕਲਗੀਆਂ ਵਾਲੇ ਨੇ ਆਪ ਹੀ ਮੈਨੂੰ ਦਰਸ਼ਨ ਦੇ ਦੇਣੇ। ਜ਼ੋਰ ਤਾਂ ਉਹਨਾਂ ਦਾ ਚੱਲਣਾ ਜਿਹੜੇ ਅਵਤਾਰ ਧਾਰਨ ਕਰਕੇ ਆਏ ਨੇ। ਹੁਣ ਮਾਂ ਗੁਜਰੀ ਕਿੰਨਾ ਕੁ ਚਿਰ ਰੋਕੇਗੀ, ਕਿੰਨਾ ਕੁ ਚਿਰ ਮਾਂ ਨਾਨਕੀ ਕਹੇਗੀ ਮੈਂ ਸਾਹਿਬਜ਼ਾਦੇ ਨੂੰ ਬਾਹਰ ਨਹੀਂ ਜਾਣ ਦੇਣਾ, ਤੇ ਕਿਰਪਾਲ ਚੰਦ ਜੀ ਤੁਸੀਂ ਕਿੰਨਾ ਕੁ ਚਿਰ ਰੋਕੋਗੇ। ਜੇ ਮੈਨੂੰ ਮਾਲਕ ਨੇ ਦਰਸ਼ਨ ਦੇਣੇ ਹੋਏ, ਮੈਂ ਜਾਣਦਾ ਇੰਨੀ ਦੂਰ ਮੈਨੂੰ ਮਾਲਕ ਨੇ ਬੁਲਾਇਆ ਹੀ ਤਾਂ ਹੈ ਕਿ ਮੈਨੂੰ ਉਹਨਾਂ ਦੇ ਦਰਸ਼ਨ ਹੋਣਗੇ।
ਸੇਵਕ ਜਿਤ ਸੁਨ ਸ਼੍ਰੋਣ ਕਿਰਪਾਲ,
ਸੈਯਦ ਭੀਖਣ ਸ਼ਾਹ ਦਾ ਇਰਾਦਾ ਬੜਾ ਦ੍ਰਿੜ ਹੈ, ਨਿਸ਼ਚਾ ਬੜਾ ਪੱਕਾ ਹੈ। ਮਾਮਾ ਕਿਰਪਾਲ ਚੰਦ ਜੀ ਨੇ ਨਾਲ ਜਿੰਨੇ ਸੇਵਕ ਸਨ ਉਹਨਾਂ ਦੇ ਸਮੇਤ ਸੈਯਦ ਜੀ ਦੇ ਅੰਦਰ ਦਾ ਪ੍ਰੇਮ ਭਾਵਨਾ ਵੇਖੀ,
ਪਰਖਿਓ ਸਾਥੀਆ ਚੱਲ ਵਿਸਾਲ,
ਵੀ ਇਹਨਾਂ ਦਾ ਹੱਠ ਬੜਾ ਚੱਲ ਹੈ, ਇਹ ਆਪਣਾ ਹੱਠ ਨਹੀਂ ਛੱਡਣਗੇ।
ਮਾਤ ਨਾਨਕੀ ਕੇ ਡਿੱਗ ਆਏ, ਹੱਥ ਜੋੜ ਸਭ ਗਾਤ ਸੁਣਾਏ,
ਮਾਤਾ ਨਾਨਕੀ ਜੀ ਕੋਲ ਚੱਲ ਕੇ ਆਏ ਤੇ ਹੱਥ ਜੋੜ ਕੇ ਸਾਰੀ ਬੇਨਤੀ ਮਾਮਾ ਕਿਰਪਾਲ ਚੰਦ ਜੀ ਨੇ ਫਿਰ ਮਾਤਾ ਨਾਨਕੀ ਜੀ ਨੂੰ ਕੀਤੀ।
ਹੱਥ ਫਕੀਰ ਨੇ ਕਰਿਓ ਬਢੇਰੇ, ਉੱਠੇ ਨਹੀਂ ਬਿਨ ਦਰਸ਼ਨ ਹੇਰੇ,
ਆ ਕੇ ਮਾਮਾ ਕਿਰਪਾਲ ਚੰਦ ਜੀ ਮਾਤਾ ਜੀ ਨੂੰ ਕਹਿੰਦੇ, ਮਾਤਾ ਜੀ ਫਕੀਰ ਨੇ ਬੜਾ ਡਾਢਾ ਹੱਠ ਕੀਤਾ। ਫਕੀਰ ਦਾ ਹੱਠ ਤਾਂ ਫਿਰ ਸਿਰੇ ਦਾ ਹੱਠ ਹੁੰਦਾ। ਕਹਿੰਦੇ ਫਕੀਰ ਨੇ ਬੜਾ ਡਾਢਾ ਹੱਠ ਕੀਤਾ, ਉਹਨੇ ਦਰਸ਼ਨ ਕੀਤੇ ਬਿਨਾ ਨਹੀਂ ਜਾਣਾ।
ਕਰੋ ਆਪਣੇ ਹਿਰਦੇ ਵਿਚਾਰੇ,
ਤੁਸੀਂ ਆਪਣੇ ਮਨ ਚ ਵਿਚਾਰ ਕਰੋ,
ਸਾਰੇ ਜਿਮ ਤਿੜ ਸਾਸ ਧਾਰੇ,
ਪੱਕੇ ਹੱਠ ਧਾਰੀ ਨੂੰ ਅਸੀਂ ਕਿਵੇਂ ਟਾਲੀਏ। ਬੜਾ ਟਾਲਣ ਦਾ ਯਤਨ ਕੀਤਾ ਪਰ ਉਹਦਾ ਅੰਦਰ ਦਾ ਹੱਠ ਹੀ ਇੰਨਾ ਜਿਆਦਾ ਪੱਕਾ, ਹੁਣ ਉਹਨੂੰ ਕਿਵੇਂ ਟਾਲੀਏ।
ਫਕਤ ਛੁਦਤ ਜਲ ਕੋ ਮੈਂ ਛੂਏ,
ਉਹ ਮਾਤਾ ਜੀ ਕਿੰਨੀ ਦੂਰੋਂ ਆਇਆ ਚੱਲ ਕੇ, ਇੱਕ ਥੱਕਿਆ ਹੋਇਆ, ਦੂਜਾ ਭੁੱਖਾ ਹੈ, ਤੀਜਾ ਵੇਖੋ ਉਹਦੇ ਸਰੀਰ ਦੇ ਵਿੱਚ ਮੈਨੂੰ ਤਾਣ ਵੀ ਘੱਟ ਨਜ਼ਰ ਆਉਂਦਾ ਹੈ।
ਦਰ ਪਰ ਬੈਠੇ ਸਾਸਦਾਰੇ,
ਆ ਉਹਨੇ ਜਲ ਛਕਿਆ ਤੇ ਦਰਵਾਜੇ ਦੇ ਉੱਤੇ ਬੜਾ ਭਾਰੀ ਸਾਹਸ ਧਾਰ ਕੇ ਹੱਠ ਧਾਰ ਕੇ ਬੈਠਾ।
ਦਰ ਪਰ ਬੈਠੇ ਰਾਤ ਬਿਤਾਏ, ਅਬ ਯੁਗ ਜਾਮ ਦਿਵਸ ਬਿਤ ਗਏ,
ਮਾਤਾ ਜੀ ਰਾਤ ਵੀ ਸਾਰੀ ਉਹ ਦਰਵਾਜੇ ਤੇ ਬੈਠਾ ਰਿਹਾ, ਦਰਵਾਜੇ ਤੋਂ ਉੱਠ ਕੇ ਨਹੀਂ ਗਿਆ, ਤੇ ਹੁਣ ਵੀ ਦਿਨ ਦੇ ਦੋ ਪਹਿਰ ਬੀਤ ਗਏ ਨੇ, ਇੱਕ ਰਾਤ ਬੀਤ ਗਈ ਹੈ ਤੇ ਦਿਨ ਦੇ ਦੋ ਪਹਿਰ ਬੀਤ ਗਏ ਨੇ, ਉਸੇ ਤਰ੍ਹਾਂ ਹੀ ਅਡੋਲ ਬੈਠਾ ਹੈ।
ਅਛੋਭੀਰਜ ਪਏ,
ਬੜਾ ਅਛੋਭ ਤੇ ਧੀਰਜ ਦੇ ਸਹਿਤ ਨਜ਼ਰ ਆਉਂਦਾ ਹੈ।
ਸਹਿਤ ਸੁਨੇ ਬਾਕ ਮੁਖ ਕਹੇ,
ਉਹਦੇ ਚਿਹਰੇ ਤੇ ਕੋਈ ਸ਼ਿਕਨ ਨਜ਼ਰ ਨਹੀਂ ਆਉਂਦੀ, ਉਹਦੇ ਚਿਹਰੇ ਤੇ ਕਿਸੇ ਪ੍ਰਕਾਰ ਦੀ ਕਾਹਲੀ ਨਜ਼ਰ ਨਹੀਂ ਆਉਂਦੀ, ਉਹ ਉਸੇ ਤਰ੍ਹਾਂ ਧੀਰਜ ਦੇ ਨਾਲ ਬੜੇ ਪ੍ਰੇਮ ਦੇ ਨਾਲ ਉਹਨੇ ਮੈਨੂੰ ਗੱਲਾਂ ਕਹੀਆਂ ਨੇ। ਕੋਈ ਕਠੋਰ ਨਹੀਂ ਬੋਲਿਆ, ਕੋਈ ਕਠੋਰ ਸ਼ਬਦਾਵਲੀ ਉਹਨੇ ਨਹੀਂ ਵਰਤੀ।
ਦਰਸ਼ਨ ਸਤਿਗੁਰ ਕੀ ਇੱਛਾ,
ਪਹਿਲਾਂ ਮੈਨੂੰ ਸਿਰਫ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਇੱਛਾ, ਬਸ ਇੱਕ ਝਲਕ ਵਿਖਾ ਦਿਓ, ਕਲਗੀ ਧਰ ਦੀ ਇੱਕ ਝਲਕ ਨਾਲ ਹੀ ਮੇਰਾ ਪਾਰ ਉਤਾਰਾ ਹੋ ਜਾਣਾ, ਬਸ ਇੱਕ ਝਲਕ, ਬਸ ਇੱਕ ਪਲਕ ਝਲਕ ਦਾ ਮੇਲਾ ਹੀ ਮਹਾਰਾਜ ਜੀ ਦਾ ਕਰਾ ਦਿਓ।
ਇਹ ਅਵਤਾਰ ਰੂਪ ਵਿਦਤਾ ਏ
ਜੀ, ਇਹ ਅਵਤਾਰ ਨੇ, ਇਸ ਮਾਤ ਲੋਕ ਦੀ ਧਰਤੀ ਤੇ ਅਕਾਲ ਪੁਰਖ ਦਾ ਅਵਤਾਰ ਪ੍ਰਗਟ ਹੋਏ ਨੇ।
ਦਰਸ਼ਨ ਚੈਤ ਦੂਰ ਤੇ ਆਏ,
ਦੂਰੋਂ ਚੱਲ ਕੇ ਆਇਆ ਤੇ ਉਹ ਦਰਸ਼ਨ ਕਰਨਾ ਚਾਹੁੰਦਾ ਹੈ।
ਮਾਤ ਨਾਨਕੀ ਸੁਣ ਤਿਸ ਕਾਲ,
ਮਾਤਾ ਨਾਨਕੀ ਜੀ ਨੇ ਜਦੋਂ ਇਹ ਬੇਨਤੀ ਸੁਣੀ,
ਕਹਿਓ ਬਾਤ ਸੁਣ ਪ੍ਰਾਤ ਕਿਰਪਾਲ,
ਮਾਮਾ ਕਿਰਪਾਲ ਚੰਦ ਜੀ ਨੂੰ ਮਾਤਾ ਜੀ ਕਹਿਣ ਲੱਗੇ, ਕਿਰਪਾਲ ਚੰਦ ਜੀ ਸੁਣੋ,
ਅੰਤਰ ਪੂਰ ਪਰੇ ਅੰਕ ਦਸਾਵੋ, ਰਚਿਆ ਸਰਬ ਪ੍ਰਕਾਰ ਕਰਾਵੋ।
ਫਿਰ ਕਿਰਪਾਲ ਚੰਦ ਜੀ, ਜੇ ਇਹ ਗੱਲ ਹੈ ਤਾਂ ਫਿਰ ਏਦਾਂ ਕਰੋ, ਸਾਹਿਬਜ਼ਾਦੇ ਨੂੰ ਮੈਂ ਬਾਹਰ ਨਹੀਂ ਭੇਜਣਾ ਮਹਿਲਾਂ ਚੋਂ, ਤੁਸੀਂ ਏਦਾਂ ਕਰੋ ਵੀ ਮਹਿਲਾਂ ਦੇ ਅੰਦਰ ਹੀ ਦਰਵਾਜ਼ੇ ਦੇ ਅੰਦਰ ਹੀ ਪਲੰਘਾ ਡਸਾ ਦਿਓ, ਸੋਹਣੇ ਦਰਬਾਰ ਸਜਾ ਦਿਓ ਤੇ ਰੱਖਿਆ ਦਾ ਪ੍ਰਬੰਧ ਆਲੇ ਦੁਆਲੇ ਪਹਿਰੇਦਾਰ ਜਿਹੜੇ ਸਿਪਾਹੀ ਨੇ ਉਹ ਤਿਆਰ ਬਰ ਤਿਆਰ ਕਰਕੇ ਖੜੇ ਕਰ ਦਿਓ।
ਇੱਕ ਸੇਵਕ ਸਭੀ ਹੋਏ ਤੀਰ,
ਜਿੰਨੇ ਸਿੱਖ ਸੇਵਕ ਨੇ ਸਾਰੇ ਉਸ ਵੇਲੇ ਕੋਲ ਹੋਣ।
ਫਰਸ਼ ਕਰਾਓ ਸੁੰਦਰ ਚੀਰ,
ਥੋੜੇ ਫਰਸ਼ ਵਿਛਾ ਦਿਓ, ਗਲੀਚੇ ਵਿਛਾ ਦਿਓ ਕਿ ਸਾਰੀ ਸਿੱਖ ਸੰਗਤ ਵੀ ਉਸ ਸਮੇਂ ਹਾਜ਼ਰ ਹੋਵੇ, ਆਲੇ ਦੁਆਲੇ ਸਾਰੇ ਸਿੱਖ ਸਿਪਾਹੀ ਖੜੇ ਹੋਣ।
ਗਾਵੇਂ ਗੁਰ ਕੇ ਸ਼ਬਦ ਉਦਾਰ,
ਕਰਕੇ ਗੁਰਬਾਣੀ ਦਾ ਕੀਰਤਨ ਕਰਨ,
ਆਪਣਾ ਰਬਾਬੀ ਲਿਓ ਹਕਾਰ,
ਬਾਬੀਆਂ ਨੂੰ ਸੱਦ ਲੋ ਦਰਬਾਰ ਸਜਾਓ। ਫਿਰ ਜੇ ਦਰਸ਼ਨ ਹੀ ਕਰਾਉਣੇ ਨੇ ਤੇ ਕੱਲੇ ਭੀਖਣ ਸ਼ਾਹ ਜੀ ਕਿਉਂ, ਫਿਰ ਜਿੰਨੀ ਸੰਗਤ ਹੈ ਉਹ ਵੀ ਆ ਕੇ ਦਰਸ਼ਨ ਕਰੇ, ਦਰਬਾਰ ਸਜਾ ਦਿਓ। ਪਹਿਲਾ ਦਰਬਾਰ ਸਜੇਗਾ ਕਲਗੀ ਧਰ ਦਾ ਪਹਿਲੀ ਵਾਰ, ਤੇ ਦਰਬਾਰ ਆਲੀ ਸ਼ਾਨ ਹੋਣਾ ਚਾਹੀਦਾ, ਸੋਹਣੇ ਗਿਲਮ ਗਲੀਚੇ ਵਿਛਾ ਦਿਓ, ਸੋਹਣੇ ਫਰਸ਼ ਵਿਛਾ ਦਿਓ ਤੇ ਰਬਾਬੀ ਸਿੰਘਾਂ ਨੂੰ ਸੱਦ ਲਵੋ ਜਿਹੜੇ ਆ ਕੇ ਕੀਰਤਨ ਕਰਨ।
ਸੁਨਤ ਸਕਲ ਕਰਵਾਏ ਤਿਆਰੇ,
ਤੇ ਮਾਮਾ ਕਿਰਪਾਲ ਚੰਦ ਜੀ ਨੇ ਸਾਰੀਆਂ ਤਿਆਰੀਆਂ ਕਰਵਾਈਆਂ।
ਕਰਿਓ ਮੇਲ ਸੰਗਤ ਮਿਲ ਸਾਰੇ,
ਸਾਰੀ ਸੰਗਤ ਨੇ ਜੋੜ ਮੇਲਾ ਕੀਤਾ, ਬਹੁਤ ਸਾਰੇ ਸਿੱਖ ਇਕੱਠੇ ਹੋ ਗਏ।
ਅਨਕੇ ਉਪਾਇਨ ਕੋਲੇ ਆਏ,
ਆ ਲੈ ਆਏ ਸਿੱਖ ਬੜੇ ਪ੍ਰਕਾਰ ਦੀਆਂ ਸੋਹਣੀਆਂ ਪਟਾਵਾਂ।
ਪ੍ਰਥਮ ਕਰੈ ਦਰਸ਼ਨ ਅਰਖਾਏ,
ਕਹਿੰਦੇ ਪ੍ਰਥਮ ਦਰਸ਼ਨ ਨੇ, ਪਹਿਲੇ ਦਰਸ਼ਨ ਨੇ ਕਲਗੀ ਧਰ ਦੇ, ਪਹਿਲਾ ਦਰਸ਼ਨ ਨੀ ਸਨ ਨਾ ਕੀਤੇ, ਕਹਿੰਦੇ ਪਹਿਲੇ ਦਰਸ਼ਨ ਨੇ, ਚਲੋ ਚੱਲ ਕੇ ਦਰਸ਼ਨ ਕਰੀਏ।
ਰੰਗਦਾਰ ਚੁਗਲੀ ਪਤ ਚੀਨ,
ਕਲਗੀ ਧਰ ਜੀ ਵਾਸਤੇ ਰੰਗਦਾਰ ਬੜੀ ਸੋਹਣੀ ਚਗਲੀ ਮਹਾਰਾਜ ਜੀ ਦੇ ਤਨ ਤੇ ਪਾਈ ਹੈ।
ਚਮਤਕਾਰ ਗੋਟਾ ਲੱਗਿਓ ਮਹੀਨ,
ਚਮਕਦਾਰ ਗੋਟਾ ਲੱਗਿਆ ਹੋਇਆ ਬੜਾ ਮਹੀਨ ਤੇ ਬਰੀਕ ਕਢਾਈ ਕੱਢੀ ਹੋਈ ਹੈ।
ਅਨਕ ਪਾਂਧ ਕੀ ਉਤੀ ਸੋ ਤਿਆਰ,
ਦੀਆਂ ਝਗਲੀਆਂ ਤਿਆਰ ਸਨ।
ਦਰਸ਼ਨ ਕਰ ਅਰਪੈ ਦਰਬਾਰ,
ਬਣਵਾ ਬਣਵਾ ਕੇ ਰੱਖੀਆਂ ਸੀ ਵੀ ਜਦੋਂ ਦਰਸ਼ਨ ਕਰਾਂਗੇ, ਝਗਲੀ ਭੇਟ ਕਰਾਂਗੇ, ਇਹ ਵਸਤਰ ਭੇਟ ਕਰਾਂਗੇ, ਸੋਹਣੇ ਸੋਹਣੇ ਵਸਤਰ ਗੁਰੂ ਕੇ ਸਿੱਖ ਆਪਣੇ ਘਰਾਂ ਚੋਂ ਲੈ ਆਏ,
ਆਏ
ਬੜੀ ਕਾਹਲੀ ਨਾਲ। ਜਿਨ੍ਹਾਂ ਨੂੰ ਪਤਾ ਲੱਗਦਾ ਵੀ ਕਲਗੀ ਧਰ ਦਾ ਅੱਜ ਦਰਬਾਰ ਸਜਣਾ, ਉਸ ਵਕਤ ਬਹੁਤ ਸਾਰੇ ਸਿੱਖ ਦਰਸ਼ਨਾਂ ਨੂੰ ਆਏ।
ਉੱਥੇ ਕਿਨੂੰ ਭੁੱਖਣ ਕਰਵਾਏ,
ਗਹਿਣੇ ਕਢਵਾ ਕੇ ਰੱਖੇ ਸੀ ਘਰ ਵਿੱਚ।
ਦਰਸ਼ਨ ਕੀ ਪ੍ਰਤੀਖ ਨਾ ਵਾਰੇ, ਪਹੁੰਚਤ ਪੇ ਸਿੱਖ ਸੇਵਕ ਸਾਰੇ,
ਦਰਸ਼ਨਾਂ ਦੀ ਉਡੀਕ ਧਾਰਨ ਕਰਕੇ ਬਹੁਤ ਸਾਰੇ ਸਿੱਖ ਤੇ ਸੇਵਕ ਜਿਨ੍ਹਾਂ ਦੇ ਘਰਾਂ ਵਿਚ ਬਹੁਤ ਸਾਰੀਆਂ ਪਟਾਵਾਂ ਨੇ ਉਹ ਲੈ ਕੇ ਮਹਾਰਾਜ ਜੀ ਦੇ ਚਰਨਾਂ ਚ ਪਹੁੰਚ ਰਹੇ ਨੇ। ਸਤਿਗੁਰਾਂ ਦਾ ਦਰਬਾਰ ਸਜ ਰਿਹਾ ਕਲਗੀ ਧਰ ਦਾ, ਤੇ ਕਲਗੀ ਧਰ ਦੇ ਦੀਦਾਰ ਕਰਨ ਵਾਲਿਆਂ ਚੋਂ ਸਭ ਤੋਂ ਮੂਹਰਲੀ ਕਤਾਰ ਵਿਚ ਸੈਯਦ ਭੀਖਣ ਸ਼ਾਹ ਜੀ ਖੜੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।